चकर चहन यार वरन जात हर पाथ निहन जह रूप रंग यार रेत पेख को कह न सकत के चल मूरत अनपौ प्रकाश अमितो यक जय कोट इंद्र इंद्रान साहे साहान गिण जय त्रिपवन मिहीप सुर नर असुर नेत नेत बन तिरन कहत त्वय सर्वनाम कथय कवन कर्म नाम वर्णत सुमत अस्किरपान खंडो खड़ग तुबक तवर अरती सैफ सरोही सहती जह हमारा पी तीर तुही सहती तुही तवर तरवार नाम तिहारो जो जप सिंध पव पार काल तुही काली तुही तेगी अरती तुही निशानी जीत की आज तुही जगबी खड़ग केत मैं शरण तिहारी आप हास दिहुआरी सर्व ठार मोह सहाई दुष्ट दोह ते लिहो बचाई नमस्कार श्री खड़ग को करो सुहित चितला पूर्ण करो ग्रंथ हे तुम हे करो सहाय मुख चरै शास्त्र खट पिंग गिरन चढ़ जाय अंध लखै बदरो सुनै जौ काल कृपा कराय कहां बुद्ध प्रवतश हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
वाहे गुरु साहिब जियो क्रुद्ध कै जुद्ध को दैत बली नद स्रोन को पैर के पार पधारियो लैकर वार औ टार संभार कै सिंह को दौर कै जाए हकारियो आवत पेख कै चंड कुबंड ते बान लग्यो तन मूरछ पारयो। राम के प्रातन जौ हनुमान को, सैल समेत धरा पर डारयो। क्रुद्ध कै युद्ध को दैत बली,
वाहिगुरु जी का खालसा, वाहिगुरु जी की फतेह। परम सत्कार योग गुरु खालसा सत संत जी और तवेड़े ताई गुरु महाराज जी हजूरी के महानी सुंदर दीवान सजिया हुए ग्रंथी साहबान दे हर कमला राही युगो युग अटल शबर शतर तख दे मालक प्रताप सतगुरु जी की प्रकाश सेवा हुई है। उपरांत ग्रंथी साहबान की सोने सुंदर रचना ही आही ही गुरु नानक साहब महाराज जी की जब बाणी का जाप पाठ होया है। गुरु करम गोबिंद सिंह साहब महाराज जी की पावन पवित्र बाणी की विचार लड़ीवार रूप चल रही है। आप विचारा करके लाहे हासिल कर रहे हां। जिस तरह गुरु गोबिंद सिंह साहब महाराज जी ने मारकंडे ऋषि का लिखा हुआ जिसका नाम मारकंडे पुराण है उसके विचकार कुछ श्लोक ने वो दुर्गा दे पुष्टी दे ते दुर्गा ने जिमें दंता नू मारिया है सोंब नू सोंब नू मैं खासर नू टुंबर लोचन नू इसे तराक्त भी ये सारे जंगा जंगा दे जड़ी प्रसंग है। गुरु गोबिंद सिंह साहब महाराज जी ने उस प्राण दे विचों अलछा कर दिते है। साड़ी भाषा भी साड़ी बोली भी साड़ी समझ गोचरे करने लई जिसका नाम आप जी ने सिरलेख चंडी चरित्र रखिया है वो बाणी प्रारंभ हुई हुई है। कुछ रोज तो जिस तरह चंडी दे नाल रक्त भी दैन का जंग जद शुरू होया वो मैदाने जंग विच आई जिस तरह आपो जी कमसान का जंग जद होया कल अखीरले सवीरे दे विच गुरु कलगीधर पातशाह जी ने जिस वेले दैन दे नाल जिन्ना कोई फौजां का दल आया सी वो सारे का सारा मार लिया है। उस वेले फिर कहना जरा रक्त भी जो सारिया फौजां का कमांडर सी सेनापति सी आप ही क्रोध विच आके फिर भिड़िया है लड़िया है। इस तरह चंड प्रचंड सा युद्ध करो जी बलवान वाली बल वाली चंडी ओदे नाल आके जंग युद्ध कीता। इसने जंग कर रहा कर रहा अस हाल छो मन माहिन मन नाहे गिरो है मेरे हाथ विच तेगारे छुट गया हमें तेगा तो छुट गया पर मन ये कहने जंग करो गिरिया है मुड़िया है। उस वेले अपने हाथ भी कहने तनक ते तीर लेके आ गया है हर पासे लोही लोहू खलिया पिया है। श्रवण समूह में ऐसे तरियो बहुते लहू दे कहते तरके आया ते जाए इस तरह कहते लहू दे उपर तरदा होया उन्हें दिस रहा है। वो उपमा दिती है देव अदेव समुद्र मथे मनो मेर के मध तरियो ਸੋ ਫਿਰ ਉਹ ਹੈ। ਮਾਨੋ ਕਹਿੰਦੇ ਦੇਵਤਿਆਂ ਦੇ ਤਾਣੀ ਸਮੁੰਦਰ ਰੜਕਿਆ ਹੈ। ਇਹ ਸਮੁੰਦਰ ਰੜਕਣ ਸਮੇਂ ਜਿਹੜਾ ਸੁਮੇਰ ਪਰਬਤ ਹੈ ਉਹ ਮੱਧ ਕਰਿਓ ਵਿਚਾਲੇ ਰੱਖਿਆ ਹੈ। ਉਹ ਮਾਦਾਣਾ ਪਰਬਤ ਕਰ ਨਿੱਤਰ ਬਾਸਕ ਸ਼ਬਦ ਰੱਖਣ ਜਿਵੇਂ ਕਿਹਾ ਹੈ। ਇੱਕ ਵਾਰੀ ਮਧਰਾਚਲ ਪਹਾੜ ਦਾ ਮਧਾਣਾ ਬਣਾਇਆ ਸੀ, ਇੱਕ ਵਾਰੀ ਇਹ ਸੁਮੇਰ ਪਰਬਤ ਦਾ। ਇਸ ਤਰ੍ਹਾਂ ਜਿਹੜਾ ਉਹ ਸੁਮੇਰ ਪਰਬਤ ਵਿੱਚ ਰੱਖਿਆ ਉਹ ਮਾਨੋ ਕਹਿੰਦੇ ਫਿਰ ਰਿਹਾ ਹੈ, ਉਹੀ ਘੁੰਮ ਰਿਹਾ ਹੈ ਮਧਾਣੇ ਵਾਂਗੂ। ਇਹ ਜਿਹੜਾ ਦੈਂਤ ਹੈ ਇਹ ਸੁਮੇਰ ਪਰਬਤ ਵਰਗਾ ਹੈ। ਤੇ ਜਿਹੜਾ ਜੰਗ ਯੁੱਧ ਵਾਲਾ ਥਾਂ ਹੈ ਜਿੱਥੇ ਹਰ ਪਾਸੇ ਲਹੂ ਲਹੂ ਕੇ ਆਏ ਇੱਕ ਸਮੁੰਦਰ, ਇਸ ਤਰ੍ਹਾਂ ਕਹਿੰਦੇ ਜਿਵੇਂ ਉਹ ਮਧਾਣਾ ਫਿਰ ਰਿਹਾ ਸੀ ਘੁੰਮ ਰਿਹਾ ਸੀ ਨਾ ਵਿਚਾਲੇ, ਇਵੇਂ ਜਿਹੜਾ ਰਗਤ ਵੀ ਦੈਂਤ ਹੈ ਸੁਮੇਰ ਪਰਬਤ ਦਾ ਜਿਹੜਾ ਮਧਾਣਾ ਇਹ ਕਹਿੰਦੇ ਫਿਰ ਰਿਹਾ ਵਿੱਚ। ਇੱਥੇ ਆ ਕੇ ਉਹ ਸਮਾਂ ਪੂਰਾ ਹੋ ਗਿਆ ਸੀ, ਆਪਾਂ ਸਮਾਪਤੀ ਕਰ ਦਿੱਤੀ ਸੀ। ਇਸ ਤੋਂ ਅਗਲਾ ਵੀ ਜੰਗ ਯੁੱਧ ਦਾ ਜਿਹੜਾ ਪ੍ਰਸੰਗ ਹੈ ਉਹ ਪ੍ਰਾਰੰਭ ਹੋ ਰਿਹਾ ਰਿਹਾ ਹੈ। ਇਸ ਤਰ੍ਹਾਂ ਇਹ ਉਸ ਜੰਗ ਰੂਪੀ ਸਮੁੰਦਰ ਤੋਂ ਲਹੂ ਤੋਂ ਪਾਰ ਹੋ ਕੇ ਅੱਗੇ ਆਇਆ, ਤਲਵਾਰ ਤੇ ਢਾਲ ਲੈ ਕੇ ਆ ਕੇ ਦੌੜੇ ਜਾਂਦੇ ਸ਼ੇਰ ਨੂੰ ਇਹਨੇ ਲੜਕਾ ਰਾਜਾ ਮਾਰਿਆ। ਚੰਡੀ ਨੂੰ ਵੀ ਨਾਲ ਜਿਹੜਾ ਸ਼ੇਰ ਹੈ ਉਹਨੂੰ ਵੀ ਦੌੜੇ ਜਾਂਦੇ ਇਹਨੇ ਲੜਕਾਰਾ ਮਾਰਿਆ ਵੀ ਤੂੰ ਕਿੱਧਰ ਨੂੰ ਜਾਣਾ, ਘਾਉਣਾ ਸ਼ੇਰ ਹੈ ਜਾਂਦਾ ਹੈ ਉਹ ਪਿੱਛੇ ਨੂੰ ਹੈ। ਜਿਸ ਤਰ੍ਹਾਂ ਇਹ ਮੁਕਾਬਲਾ ਹੋਇਆ ਮੋਸਾ ਮਣੀ ਚੰਡੀ ਦਾ ਸ਼ੇਰ ਦਾ ਤੇ ਰਕਤ ਬੀਜ ਦਾ ਉਹ ਪ੍ਰਸੰਗ ਆ ਰਿਹਾ ਹੈ। ਜਿਵੇਂ ਵੀ ਆਉਂਦਾ ਪਮਨ ਲਾ ਕੇ ਸੁਣੀਏ ਜੀ।
ਕ੍ਰੁੱਧ ਕਾ ਜੁੱਧ ਕੋ ਦੈਤ ਬਲੀ।
ਗੁਰੂ ਕਲਗੀਧਰ ਜੀ ਕਹਿੰਦੇ ਹੈ ਖਾਲਸਾ ਜੀ, ਉਸ ਵੇਲੇ ਜਿਹੜਾ ਬਲੀ ਦੈਂਤ ਹੈ ਜਿਹਦੇ ਵਿੱਚ ਬੜਾ ਭਾਰੀ ਕ੍ਰੋਧ ਕਰਕੇ ਗੁੱਸਾ ਕਰਕੇ
ਨਦ ਸਰੋਨ ਕੁਪੈਰ ਕੇ ਪਾਰ ਪਧਾਰਿਓ।
ਜਿਹੜਾ ਲਹੂ ਦਾ ਨਰ ਕੀ ਹੈ ਸਮੁੰਦਰ ਹੈ, ਕਿਉਂਕਿ ਹਰ ਪਾਸੇ ਉਹ ਲਹੂ ਨਿਕਲ ਨਿਕਲ ਕੇ ਸਮੁੰਦਰ ਬਣਿਆ ਪਿਆ। ਨਰ ਦਾ ਅਰਥ ਦਰਿਆ ਵੀ ਹੁੰਦਾ ਹੈ, ਨਰ ਦਾ ਅਰਥ ਉਹ ਸਮੁੰਦਰ ਵੀ ਕਰ ਲੈਂਦੇ ਹੈ। ਇਸ ਕਰਕੇ ਉਹ ਹੁਣ 45 ਪਦੋਂ ਸੀ ਦੈਂਤ, ਇਹਨਾਂ ਨੂੰ ਹੁਣ ਮਾਰਨ ਕਰਕੇ ਲਹੂ ਦਾ ਦਰਿਆ ਕੀ ਹੈ ਸਮੁੰਦਰੀ ਬਣ ਜਾਣਾ ਹੈ। ਇਸ ਕਰਕੇ ਨਰ ਦਾ ਅਰਥ ਸੰਪਰਦਾਇ ਗਿਆਨੀ ਨਰੈਣ ਸਿੰਘ ਟੀਕੇ ਵਾਲੇ ਨੇ ਵੀ ਸਮੁੰਦਰੀ ਕੀਤਾ ਹੈ। ਸੰਪਰਦਾ ਦੇ ਵਿੱਚ ਵੀ ਨਦਾ ਹੈ ਤੇ ਪ੍ਰਕਰਨ ਅਨੁਸਾਰ ਸਮੁੰਦਰੀ ਕੀਤਾ ਜਾਂਦਾ ਹੈ। ਕਹਿੰਦੇ ਲਹੂ ਦਾ ਜਿਹੜਾ ਸਮੁੰਦਰ ਉਹ ਤੋਂ ਪੈਰ ਕੀ ਤਰਕੇ ਪਾਰ ਪੁਧਾਰਿਓ, ਪਾਰ ਲੰਘ ਕੇ ਆਇਆ ਏ ਦੈਂਤ।
ਲੈ ਕਰ ਵਾਰ ਔਟਾਰ ਸੰਭਾਰ ਕੇ
ਆਪਣੇ ਹੱਥਾਂ ਵਿੱਚ ਤਲਵਾਰ ਲੈ ਕੇ ਪੁਨਾ ਢਾਲ ਸੰਭਾਲ ਕਰਕੇ
ਸਿੰਘ ਕੋ ਦੌਰ ਕਾ ਜਾਏ ਹਕਾਰਿਓ।
ਜਿੱਥੇ ਕਹਿੰਦੇ ਸ਼ੇਰ ਦੌੜਿਆ ਜਾਂਦਾ ਸੀ ਉੱਥੇ ਜਾ ਕੇ ਉਹਨੂੰ ਹਕਾਰਿਆ, ਲਲਕਾਰਾ ਮਾਰਿਆ ਵੀ ਕਿਧਰ ਨੂੰ ਜਾਣਾ ਤੂੰ ਭਜਾ, ਆਏ ਦੇ ਮੇਰੇ ਸਾਹਮਣੇ। ਜਾਂ ਇਸ ਤਰ੍ਹਾਂ ਸਿੰਘ ਕੋ ਦੌੜ ਕਾ ਜਾਏ ਹਕਾਰਿਓ ਵੀ ਦੌੜ ਕੇ ਆਪ ਦੌੜ ਕੇ ਨੇ ਜਾ ਕੇ ਸ਼ੇਰ ਨੂੰ ਲਲਕਾਰਾ ਮਾਰਿਆ ਹੈ। ਉਹ ਭਾਵੇਂ ਕੋਈ ਅਰਥ ਕਰ ਲਓ ਵੀ ਇਹਨੇ ਦੌੜ ਕੇ ਇਹਨੇ ਭੱਜ ਕੇ ਜਾ ਕੇ ਲਲਕਾਰਾ ਮਾਰਿਆ ਜਾਂ ਦੌੜੇ ਜਾਂਦੇ ਸ਼ੇਰ ਨੂੰ ਲਲਕਾਰਾ ਮਾਰਿਆ ਹੈ।
ਆਵਤ ਪੇਖ ਕਾ ਚੰਡ ਕੁਵੰਡ ਤੇ
ਉਧਰੋਂ ਕਹਿੰਦੇ ਚੰਡੀ ਨੇ ਵੇਖ ਕਰਕੇ ਨਾਏ ਦੈਂਤ ਨੂੰ ਆਉਂਦਿਆ ਹੋਇਆ
ਬਾਨ ਲੱਗਿਓ ਤਨ ਮੂਰਛ ਪਾ ਰਹੇ
ਤਨਕ ਵਿੱਚੋਂ ਤੀਰ ਮਾਰਿਆ ਹੈ ਇਹਦੇ ਸਰੀਰ ਨੂੰ ਕਹਿੰਦੇ ਮੂਰਛਾ ਪੈ ਗਈ ਹੈ ਇਹ ਮੂਰਛ ਹੋ ਗਿਆ ਹੈ
ਰਾਮ ਕੇ ਪ੍ਰਾਤਨ ਜੋ ਹਨੁਮਾਨ ਕੋ
ਗੁਰੂ ਕਲਗੀਧਰ ਜੀ ਉਪਮਾ ਦੇ ਰਹੇ ਹੈ ਤਸਵੀਰ ਦੇ ਰਹੇ ਹੈ ਜਿਹੜਾ ਇਹ ਰਕਤ ਬੀਜ ਮੂਰਛ ਹੋਇਆ ਪਿਆ ਉਹ ਪਿਆ ਧਰਤੀ ਤੇ ਰਾਮ ਕੇ ਪ੍ਰਾਤਨ ਜੋ ਹਨੁਮਾਨ ਕੋ ਜਿਵੇਂ ਸ੍ਰੀ ਰਾਮ ਚੰਦਰ ਜੀ ਦੇ ਭਰਾ ਭਰਤ ਨੇ ਕਹਿੰਦੇ ਜਿਹੜਾ ਹਨੁਮਾਨ ਬੜਾ ਸਾਰਾ ਪਹਾੜ ਚੁੱਕੀ ਜਾਂਦਾ ਸੀ ਨਾ ਉਸਦੇ ਤਾਂ
ਸਮੇਤ ਧਰਾ ਪਰ ਡਾਰੇ
ਉਹ ਪਹਾੜ ਜਿਹੜਾ ਚੁੱਕੀ ਜਾਂਦਾ ਸੀ ਉਹਦੇ ਸਮੇਤ ਹੀ ਧਰਤੀ ਉੱਪਰ ਸੁੱਟਿਆ ਹੈ ਜਦੋਂ ਜੰਗ ਜਦ ਹੋ ਗਿਆ ਸੀ ਹੋ ਰਿਹਾ ਸੀ ਤੇ ਲਛਮਣ ਉਹ ਮੇਘਨਾਥ ਦੀ ਬਰਸ਼ੀ ਕਰ ਪੁੱਜਣ ਕਰਕੇ ਬੇਹੋਸ਼ ਹੋ ਗਿਆ ਸੀ ਫਿਰ ਉਹਨੂੰ ਹੋਸ਼ ਵਿੱਚ ਲਿਆਉਣ ਵਾਸਤੇ ਉਹ ਸੁਖਚੈਨ ਨਵੇਂ ਵੈਦ ਨੂੰ ਸੱਦਿਆ ਹੈ ਵੀ ਤੂੰ ਇਹਦਾ ਇਲਾਜ ਕਰ ਇਹ ਫੱਟ ਬੜਾ ਦੀਰਘ ਵੱਜਿਆ ਹੋਏ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ ਉਹ ਕਹਿਣ ਲੱਗਿਆ ਰਾਮ ਜੀ ਹੋਸ਼ ਵੀ ਤਾਂ ਆ ਸਕਦਾ ਜੇ ਸੰਜੀਵਨੀ ਬੂਟੀ ਹੋਵੇ ਉਹ ਘੋਟ ਕੇ ਫੱਟ ਤੇ ਲਾ ਦਿੱਤੀ ਜਾਏ ਇਹਨੂੰ ਸੰਭਾਲ ਵੀ ਦਿੱਤੀ ਜਾਵੇ ਉਸੇ ਵੇਲੇ ਆ ਜਾਊਗਾ ਕਹਿੰਦੇ ਵੀ ਉਹ ਹੁਣ ਬੂਟੀ ਦੀ ਜਿਹੜੀ ਜਾਣ ਪਛਾਣ ਹੈ ਉਹ ਤਾਂ ਹੁਣ ਤੈਨੂੰ ਹੀ ਪਤਾ ਨਾ ਵੀ ਆ ਹੈ ਉੱਥੇ ਬਥੇਰੀਆਂ ਪਹਾੜ ਤੇ ਬੂਟੀਆਂ ਤੇ ਹਨੁਮਾਨ ਨੂੰ ਕਿਹਾ ਵੀ ਤੂੰ ਜਾ ਤੂੰ ਲਿਆ ਹਨੁਮਾਨ ਨੂੰ ਹੁਣ ਕੀ ਪਤਾ ਵੀ ਕਿਹੜੀ ਬੂਟੀ ਇਹਨੇ ਪੱਟ ਕੇ ਪਹਾੜ ਹੀ ਚੱਕ ਲਿਆ ਸੀ ਉਹ ਬਣਿਆ ਬਣਾਇਆ ਪਹਾੜ ਚੱਕ ਕੇ ਆ ਰਿਹਾ ਸੀ ਜਦੋਂ ਅਯੁੱਧਿਆ ਸ਼ਹਿਰ ਦੇ ਉੱਪਰ ਦੀ ਲੰਘਣ ਲੱਗਿਆ ਹੁਣ ਇੱਥੇ ਰਾਮ ਜੀ ਦਾ ਭਰਾ ਭਰਤ ਰਹਿੰਦਾ ਸੀ ਇਹੀ ਇਹ ਰਾਜ ਭਾਗ ਕਰ ਰਿਹਾ ਸੀ ਉਹਨੂੰ ਕਿਤੇ ਭੁਲੇਖਾ ਪੈ ਗਿਆ ਵੀ ਇਹ ਮੇਰੇ ਭਰਾ ਦਾ ਦੁਸ਼ਮਣ ਚੱਲਿਆ ਜਾ ਰਿਹਾ ਹੈ ਉਹ ਹਨੂਮਾਨ ਦਾ ਹੁਣ ਕਿਹਾ ਦੇਖਿਆ ਸੀ ਹਨੂਮਾਨ ਤਾਂ ਮਗਰਾਂ ਹੀ ਉਹ ਸੁਗਰੀਵ ਦੇ ਨਾਲ ਅਤੇ ਬਾਲੀ ਇੱਧਰ ਇੱਧਰੋਂ ਆਇਆ ਸੀ ਇਹਨਾਂ ਦੀ ਮਿੱਤਰਤਾ ਸੀ ਆਪੋ ਵਿੱਚ ਹੀ ਸੁਗਰੀਵ ਅਤੇ ਹਨੂਮਾਨ ਦੀ ਇਸ ਕਰਕੇ ਸਹਾਇਤਾ ਲਈ ਆਏ ਸੀ ਜੋ ਦੁਸ਼ਮਣ ਜਾਣ ਕੇ ਫਿਰ ਭਰਤ ਨੇ ਚਲਾਇਆ ਸੀ ਤੀਰ ਇਸ ਕਰਕੇ ਪਹਾੜ ਸਮੇਤ ਹੀ ਹਨੂੰਮਾਨ ਵਿਚਾਰਾ ਡਿੱਗ ਪਿਆ ਸੀ ਫਿਰ ਜਦੋਂ ਪਤਾ ਚੱਲਿਆ ਵੀ ਇਹ ਤਾਂ ਲਛਮਣ ਜਿਹੜਾ ਸਾਡਾ ਭਰਾ ਹੈ ਉਹ ਮੇਘਨਾਥ ਦੀ ਬਰਸ਼ੀ ਕਰਕੇ ਬੇਹੋਸ਼ ਪਿਆ ਉਹਦੇ ਵਾਸਤੇ ਸੰਜੀਵਨੀ ਬੂਟੀ ਲਈ ਜਾ ਰਿਹਾ ਸੀ ਫਿਰ ਪਛਤਾਇਆ ਪਰ ਸਵੇਰ ਤਾਂ ਮਾੜਾ ਹੋ ਗਿਆ ਫਿਰ ਉਸ ਵੇਲੇ ਨੂੰ ਕਿਹਾ ਵੀ ਛੇਤੀ ਦੇ ਕੇ ਜਾ ਤੂੰ ਉਹ ਦਿਸ਼ਟਾਨ ਦੇ ਰਹੇ ਆ ਗੁਰੂ ਕਲਗੀਧਰ ਜੀ ਮਾਨੋ ਕਹਿੰਦੇ ਜਿਹੜਾ ਹਨੂੰਮਾਨ ਸੰਜੀਵਨੀ ਬੂਟੀ ਵਾਲਾ ਪਹਾੜ ਚੁੱਕੀ ਜਾ ਰਿਹਾ ਸੀ ਇਸ ਤਰ੍ਹਾਂ ਕਹਿੰਦੇ ਉਹ ਭਰਤ ਨੇ ਭੁਲੇਖੇ ਵਿੱਚ ਵੀ ਇਹ ਸ਼ਹਿਰ ਸਾਡਾ ਦੁਸ਼ਮਣੀ ਜਾ ਰਿਹਾ ਉਹਨੇ ਧਰਤੀ ਉੱਪਰ ਹਾੜ ਸੇਠ ਹਨੂੰਮਾਨ ਨੂੰ ਸਿੱਟ ਦਿੱਤਾ ਸੀ ਇਸ ਤਰ੍ਹਾਂ ਕਹਿੰਦੇ ਜਿਹੜਾ ਰਕਤ ਬੀਜ ਹੈ ਨਾ ਉਹ ਧਨਕ ਬਾਲ ਸਮੇਤ ਹੀ ਧਰਤੀ ਤੇ ਹਨੂੰਮਾਨ ਪਹਾੜ ਸਮੇਤ ਹੀ ਅੱਡ ਗਿਆ ਹੈ ਮਨ
ਸਵਈਆ ਫੇਰ ਉੱਠਿਓ ਕਰ ਲੈ ਕਰ ਵਾਰ ਕੋ
ਉਦੋਂ ਬਾਲ ਫੇਰ ਹੱਥਾਂ ਵਿੱਚ ਤਲਵਾਰ ਲੈ ਕੇ ਉੱਠ ਖੜੋਤਾ ਰਕਤ ਬੀਜ ਦੈਂਤ
ਚੰਡ ਪ੍ਰਚੰਡ ਸੋ ਯੁੱਧ ਕਰਿਓ ਹੈ
ਹਾਂ ਜਿਹੜੀ ਤੇਜ ਪ੍ਰਤਾਪ ਵਾਲੀ ਚੰਡੀ ਹੈ ਉਹਦੇ ਨਾਲ ਉਹਨਾਂ ਨੇ ਜੰਗ ਯੁੱਧ ਸ਼ੁਰੂ ਕਰ ਦਿੱਤਾ ਹੈ।
ਘਾਇਲ ਕੈ ਤਨ ਕੀ ਹਰ ਤੇ ਬਹਿ,
ਇਸ ਤਰ੍ਹਾਂ ਕਹਿੰਦੇ ਜਿਹੜਾ ਕਿਹੜੀ ਸ਼ੇਰ ਹੈ ਉਹਦੇ ਸਰੀਰ ਨੂੰ ਕਹਿੰਦੇ ਘਾਇਲ ਕਰਦਾ, ਜ਼ਖਮੀ ਪੁੱਟੜ ਕਰ ਦਿੱਤਾ ਹੈ।
ਬਹਿ ਸਰੂਨ ਸਮੂਹ ਤਰਾਨ ਭਰਿਓ ਹੈ,
ਸ਼ੇਰ ਦੇ ਸਰੀਰ ਦੇ ਵਿੱਚੋਂ ਜਿਹੜਾ ਲਹੂ ਵਹਿ ਵਹਿ ਕੇ ਬਹੁਤਾ ਧਰਤੀ ਤੇ ਆ ਪਿਆ ਹੈ, ਧਰਤੀ ਤੇ ਲਹੂ ਡਿੱਗ ਰਿਹਾ ਹੈ।
ਸੋ ਉਪਮਾ ਕਬ ਨੇ ਭਰਨੀ,
ਕਲਗੀਧਰ ਜੀ ਕਹਿੰਦੇ ਮੈਂ ਕਵੀ ਨੇ ਉਹ ਲਹੂ ਦੀ ਜਿਹੜੀ ਹੈ ਉਪਮਾ ਇਸ ਤਰ੍ਹਾਂ ਕਹਿੰਦੇ ਕਥਨ ਕੀਤੀ ਹੈ।
ਮਨ ਕੀ ਹਰਨੀ ਤੇ ਨਾਉ ਧਰਿਓ ਹੈ,
ਉਸ ਉਪਮਾ ਦਾ ਕਹਿੰਦੇ ਜਿਹੜਾ ਨਾਮ ਹੈ ਮਨ ਨੂੰ ਚਰਾਉਣ ਵਾਲੀ ਉਪਮਾ ਅਸੀਂ ਰੱਖਿਆ ਹੈ, ਮਨ ਨੂੰ ਮੋਹਣ ਵਾਲੀ ਹੈ ਉਪਮਾ ਰੱਖਿਆ ਹੈ।
ਗੇਰੂ ਨਗਨ ਪਰ ਕੈ ਬਰਖਾ,
ਮਨੋਂ ਜਿਹੜਾ ਗੇਰੂ ਦਾ ਪਹਾੜ ਆ ਉਹਦੇ ਉੱਪਰ ਬਾਰਿਸ਼ ਪਈ ਹੈ।
ਧਰਨੀ ਪਰ ਮਨ ਰੰਗ ਢਰਿਓ ਹੈ,
ਇਸ ਤਰ੍ਹਾਂ ਕਹਿੰਦੇ ਧਰਤੀ ਉੱਪਰ ਉਹਦਾ ਮਨ ਉਹ ਕਹਿੰਦੇ ਗੇਰੂ ਰੰਗਾ ਢਲਿਆ ਹੈ, ਡਿੱਗ ਰਿਹਾ ਹੈ, ਜਿਵੇਂ ਗੇਰੂ ਦਾ ਪਹਾੜ ਹੋਵੇ ਉਹਦੇ ਤੇ ਬਾਰਿਸ਼ ਪੈ ਜੇ ਫਿਰ ਗੇਰੂ ਲਾਲ ਰੰਗ ਹੁੰਦਾ। ਹੁਣ ਕਹਿੰਦੇ ਜਿਹੜਾ ਲਹੂ ਹੈ ਨਾ ਇਹ ਗੇਰੂ ਰੰਗ ਢਲ ਰਿਹਾ ਹੈ।
ਸ੍ਰੋਣਤ ਬਿੰਦ ਸੁਚੰਡ ਪ੍ਰਚੰਡ,
ਇਸ ਤਰ੍ਹਾਂ ਜਿਹੜਾ ਸ੍ਰੋਣਤ ਬਿੰਦ ਰਖਤ ਵਿੱਚ ਉਹਦੇ ਨਾਲ ਜਿਹੜੀ ਬੜੇ ਤੇਜ ਪ੍ਰਤਾਪ ਵਾਲੀ ਚੰਡੀ ਹੈ।
ਯੁੱਧ ਕਰਿਓ ਰਨ ਮਦ ਰਹੇਲੀ,
ਹੈ ਭਲੀ ਪ੍ਰਕਾਰ ਜੰਗ ਯੁੱਧ ਕੀਤਾ ਹੈ। ਜੰਗ ਵਿੱਚ ਜੋ ਰਹੇਲੀ ਰੋਹ ਵਾਲੀ ਸੂਰਮੀ ਚੰਡੀ ਹੈ।
ਪੈਦਲ ਮੈਦਲ ਮੀਜ ਦਇਓ,
ਇਧਰ ਕਹਿੰਦੇ ਜਿਹੜੀ ਚੰਡੀ ਹੈ ਰੋਹ ਵਾਲੀ ਸੂਰਮੀ ਇਹਦੇ ਦਲ ਦੇ ਵਿੱਚ ਕਹਿੰਦੇ ਪੈ ਕੀ ਪ੍ਰਵੇਸ਼ ਹੋ ਕੇ ਹਿਰਕਵੀ ਦੇ ਦਲ ਦੇ ਵਿੱਚ ਵੜ ਕੇ ਦਲ ਮੀਜ ਦਿਓ। ਇਹ ਦੰਤਾਂ ਦਾ ਜਲਾ ਨਾਲਾ ਸਾਰੇ ਕਹਿੰਦੇ ਮੀਜ ਕੀ ਉਹ ਮਰ ਦਲ ਦਿੱਤਾ ਹੈ, ਮਿਲ ਦਿੱਤਾ ਚਿਤ ਦਿੱਤਾ ਹੈ।
ਤਿਲ ਤੇ ਜਿਮ ਤੇਲ ਨਕਾਰਤ ਤੇਲੀ,
ਗੁਰੂ ਕਲਗੀਧਰ ਜੀ ਉਪਮਾ ਦਿੰਦੇ ਤੁਰਮਾਨ ਦਿੰਦੇ ਆ, ਕਹਿੰਦੇ ਜਿਵੇਂ ਤੇਲੀ ਜਿਹੜਾ ਹੈ ਤੇਲਾਂ ਵਿੱਚ ਤੇਲ ਤਿਲਾਂ ਵਿੱਚੋਂ ਤੇਲ ਜਾ ਕੱਢਣ ਦਾ ਕੋਲੂ ਵਿੱਚੋਂ ਪਾ ਕੇ ਤੇਲੀ ਤੇਲ ਨਿਕਾਲ ਦਿੰਦਾ ਨਾ ਤਿਲਾਂ ਚੋਂ, ਤੇ ਉਹ ਹੁਣ ਜਦੋਂ ਤਿਲਾਂ ਚੋਂ ਤੇਲ ਕੱਢਿਆ ਫਿਰ ਤਿਲ ਦਲੀ ਮਲ ਦਲਈ ਮੜੇ ਜਾਂਦੇ ਕੋਲੂ ਵਿੱਚ। ਇਸ ਤਰ੍ਹਾਂ ਕਹਿੰਦੇ ਦਲ ਨੂੰ ਦਲ ਮਲ ਦਿੱਤਾ ਤਿਲਾਂ ਵਾਂਗ।
ਸ੍ਰੋਣ ਪਰਿਓ ਧਰਨੀ ਪਰ ਚੈ,
ਤੇ ਜਿਹੜਾ ਲਹੂ ਹੈ ਕਹਿੰਦੇ ਉਹ ਚੋ ਚੋ ਕੇ ਧਰਤੀ ਉੱਪਰ ਪੈ ਰਿਹਾ ਡਿੱਗ ਰਿਹਾ ਹੈ।
ਰੰਗ ਰੇਜ ਕੀ ਰੇਨੀ ਜੋ ਫੂਟ ਕੇ ਫੈਲੀ,
ਉਹਦੀ ਉਪਮਾ ਹੈ ਜਿਵੇਂ ਰੰਗਰੇਜ ਕੀ ਜਿਹੜੀ ਲਲਾਰੀ ਦੀ ਰੇਨੀ ਕੀ ਜਿਹੜੀ ਰੰਗ ਵਾਲੀ ਮਿੱਟੀ ਜੀ ਹੁੰਦੀ ਉਹ ਫੁੱਟ ਜਾਵੇ ਟੁੱਟ ਜਾਵੇ ਤੇ ਫਿਰ ਉਹ ਜਿਹੜੀ ਉਹ ਰੰਗ ਵਾਲੀ ਮਿੱਟੀ ਦੀ ਉਹਦੇ ਵਿੱਚ ਜਿਹੜਾ ਰੰਗ ਜਿਹਾ ਉਹ ਫੈਲ ਜਾਂਦਾ ਇੱਧਰ ਉੱਧਰ ਖਿਲਰ ਜਾਂਦਾ ਹੈ। ਇਸ ਨਾਲ ਲਾਰੀ ਦੀ ਜਿਵੇਂ ਫੁੱਟੀ ਹੋ ਰਹੀ ਮਿੱਟੀ ਫੁੱਟ ਜਾਏ ਰੰਗ ਫੈਲ ਜਾਂਦਾ, ਇਸ ਤਰ੍ਹਾਂ ਲਹੂ ਜਾਂ ਧਰਤੀ ਉੱਪਰ ਫੈਲ ਗਿਆ ਹੋਇਆ ਹਰ ਪਾਸੇ ਲਾਲੋ ਲਾਲ।
ਘਾਉ ਲਸੈ ਤਨ ਦੈ ਤੇ ਕਯੋ,
ਇੱਧਰ ਜਿਹੜਾ ਦਗਸ ਵੀ ਇਹਦੇ ਸਰੀਰ ਤੇ ਜਿਹੜਾ ਕੋਈ ਚੰਡੀ ਦਾ ਮਾਰਿਆ ਹੋਇਆ ਫੱਟ ਹੈ ਉਹ ਜ਼ਖਮ ਹੈ, ਇਸ ਤਰ੍ਹਾਂ ਕਹਿੰਦੇ ਲਸ ਰਿਹਾ ਹੈ, ਇਸ ਤਰ੍ਹਾਂ ਚਮਕ ਰਿਹਾ ਹੈ।
ਜਨ ਦੀਪਕ ਮੱਧ ਫਨੂਸ ਕੀ ਥੈਲੀ,
ਜਾਣੀ ਕਹਿੰਦੇ ਜਨ ਦੀਪਕ ਮੱਧ ਫਨੂਸ ਕੀ ਥੈਲੀ, ਜਾਣੀ ਫਨੂਸ ਦੀ ਥੈਲੀ ਵਿੱਚ ਫਲੀ ਦੀਵਾ ਰੱਖਿਆ ਹੋਵੇ, ਹਾਏ ਜਿਵੇਂ ਉੱਡਣਾ ਦੀਵਾ ਹੁੰਦਾ ਜਿਹਨੂੰ ਝਾਰ ਵੀ ਕਹਿ ਦਿੰਦੇ ਫਨੂਸ ਵੀ ਕਹਿ ਦਿੰਦੇ ਹਨ, ਉਹ ਇਸ ਤਰ੍ਹਾਂ ਉਹਨੂੰ ਬੁਰਜ ਵੀ ਕਹਿ ਦਿੰਦੇ ਹਨ। ਜੋ ਫਨੂਸ ਦਾ ਉੱਪਰਲੇ ਪਰਦੇ ਦਾ ਹੁੰਦਾ ਨਾ, ਇਸ ਤਰ੍ਹਾਂ ਸਾਰੇ ਦਾ ਨਾਂ ਉਹਨੂੰ ਬੁਰਜ ਕਹਿ ਦਿੰਦੇ ਆ, ਜਿਵੇਂ ਬੁਰਜ ਦੇ ਵਿੱਚ ਸ਼ੀਆ ਰੱਖਿਆ ਹੋਵੇ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਜਾਣੀ ਜਿਹੜਾ ਸਰੀਰ ਦਾ ਫੱਟ ਹੈ ਨਾ ਉਹ ਲਿਸ਼ਕ ਰਿਹਾ ਜਿਵੇਂ ਬੁਰਜ ਵਿੱਚ ਦੀਵਾ ਰੱਖਿਆ ਹੋਵੇ, ਉਹ ਜਿਹੜਾ ਫੱਟ ਹੈ ਉਹ ਹੈ ਜਾਣੀ ਬੁਰਜ, ਜਿਹੜਾ ਉਹ ਲਹੂ ਵਿੱਚੋਂ ਨਿਕਲ ਕੇ ਚਮਕ ਰਿਹਾ ਹੈ ਇਹ ਜਾਣੀ ਦੀਵਾ ਹੈ। ਹਾਂ, ਗੁਰੂ ਕਲਗੀਧਰ ਜੀ ਨੇ ਜਿਹੜੀ ਉਪਮਾ ਵੀ ਹੈ ਨਾ ਉਹ ਕਮਾਲ ਦੀ ਇੱਥੇ ਦਿੱਤੀ ਹੈ। ਇਹ ਹੁਣ ਲਾਣਾ ਕਹਿੰਦੇ ਕਵੀਆਂ ਦੀ ਬਾਣੀ ਹੈ ਜੀ, ਮਹਾਰਾਜ ਦੀ ਬਾਣੀ ਨੀ। ਕਿਹੜਾ ਕਵੀ ਹੈ ਵੀ ਜਿਹੋ ਜਿਹੀਆਂ ਉਪਮਾ ਇਹੋ ਜਿਹੇ ਦ੍ਰਿਸ਼ਟਾਂਤ ਪ੍ਰਮਾਣ ਜੰਗ ਯੁੱਧ ਦੇ ਵਿੱਚ ਆ ਦੇ ਦੇਵੇ। ਜਿਹੜੇ ਚੂੜਾਮਣੀ ਕਵੀ ਉਹਨਾਂ ਦੇ ਮਹਾਨ ਚੂੜਾਮਣੀ ਮੁਖੀ ਹਨ, ਇਸ ਕਰਕੇ ਉਹਨਾਂ ਦੀ ਬਾਣੀ ਮਹਾਨ ਹੀ ਉਪਮਾ ਯੋਗ ਹੈ ਤੇ ਸਰਬੋਤਮ ਹੈ।
ਸਰੋਣਤ ਬਿੰਦ ਕੋ ਸਰੋਣ ਪਰਿਓ
ਧਾਰ, ਤੇ ਜਿਹੜਾ ਸਰੋਣਤ ਬਿੰਦ ਅਰਥ ਹੈ ਰਕਤ ਬੀਜ, ਇਹਦਾ ਜਿਹੜਾ ਲਹੂ ਹੈ ਧਰਤੀ ਤੇ ਆ ਪਿਆ ਡਿੱਗਿਆ ਹੈ।
ਸਰੋਣਤ ਬਿੰਦ ਅਨੇਕ ਭਏ ਹੈ,
ਕਿ ਸ਼ਿਵ ਜੀ ਤੋਂ ਇਸਨੇ ਬਰ ਲਏ ਸਨ ਵੀ ਜੇ ਕੋਈ ਮੈਨੂੰ ਮਾਰਨ ਲਈ ਕੋਈ ਯਤਨ ਕਰੇ ਤੇ ਮੈਂ ਮਰਾਂ ਨਾ, ਸਗੋਂ ਜੇ ਮੈਨੂੰ ਕੋਈ ਫੱਟੜ ਕਰ ਦੇਵੇ ਤੀਰ ਜਾਂ ਕਿਰਪਾਨਾ ਚਲਾ ਕੇ ਜਿਹੜੇ ਮੇਰੇ ਫੱਟ ਹੋਏ ਵਿੱਚੋਂ ਮੇਰੇ ਲਹੂ ਦੇ ਕਿਣਕੇ ਡਿੱਗਣ ਬੂੰਦਾਂ ਡਿੱਗਣ। ਕਹਿੰਦੇ ਜਿੰਨੀਆਂ ਲਹੂ ਦੀਆਂ ਬੂੰਦਾਂ ਡਿੱਗਣ ਉਹਨੇ ਮੇਰੇ ਵਰਗੇ ਬਣੇ ਬਣਾਏ ਰਕਤ ਬੀਜ ਹੋਰ ਪੈਦਾ ਹੋ ਜਾਣ। ਇਹ ਅਕਤ ਧੁਰੇ ਖਾ ਕੇ ਕਹਿਣ ਵਾਲਾ ਇਹ ਵੀ ਸੋਚਦਾ ਹੈਗਾ ਵੀ ਦੈਵਤਾ ਇੱਕ ਵੀ ਮਾੜਾ ਹੁੰਦਾ ਹੈ, ਇਹਨੂੰ ਮੈਂ ਕਿਉਂ ਬਦਲਣਾ ਹੈ। ਕਹਿਤਾ ਰਜੇ ਨੇ ਭੰਗ ਵਿੱਚ ਵੀ ਤਥਾ ਵਸਤੂ ਇਹ ਹੀ ਹੋਏਗਾ। ਉਹ ਇਸ ਕਰਕੇ ਫਿਰ ਕਹਿੰਦੇ ਉਹ ਜਦੋਂ ਧਰਤੀ ਉੱਪਰ ਕਹਿੰਦੇ ਲਹੂ ਦੀਆਂ ਬੂੰਦਾਂ ਡਿੱਗੀਆਂ, ਸਰੋਣਤ ਬਿੰਦ ਅਨੇਕ ਪਏ ਹੈ, ਉਦੋਂ ਅਨੇਕੇ ਕਹਿੰਦੇ ਰਕਤ ਵੀ ਦੈਂਤ ਹੋ ਗਏ ਹਨ। ਲਹੂ ਦੀਆਂ ਬੂੰਦਾਂ ਤੋਂ ਜਿੰਨੀਆਂ ਡਿੱਗੀਆਂ ਉਹਨੇ ਕਹਿੰਦੇ ਰਕਤ ਬੈਜ ਬਣੇ ਬਣਾਏ ਹੋ ਗਏ।
ਚੰਡ ਪ੍ਰਚੰਡ ਕੁਵੰਡ ਸੰਭਾਰ ਕੇ,
ਜਿਹੜੀ ਕਹਿੰਦੇ ਤੇਜ ਪ੍ਰਤਾਪ ਵਾਲੀ ਚੰਡੀ ਉਸਨੇ ਆਪਣੇ ਹੱਥ ਵਿਚ ਧਨਕ ਸੰਭਾਲ ਕੇ,
ਬਾਨਨ ਸਾਥ ਸੰਘਾਰ ਦੇ,
ਲਹੂ ਦੇ ਬੂੰਦਾਂ ਤੋਂ ਪੈਦਾ ਹੋਏ ਸੀ ਤੀਰ ਮਾਂ ਦੇ ਨਾਲ ਉਹਨਾਂ ਨੂੰ ਮਾਰ ਮੁਕਾਇਆ ਹੈ।
ਸਰੋਣ ਸਮੂਹ ਸਮਾਏ ਗਏ,
ਇਸ ਤਰ੍ਹਾਂ ਕਹਿੰਦੇ ਜਿੰਨੇ ਲਹੂ ਤੋਂ ਪੈਦਾ ਹੋਏ ਸੀ ਨਾ ਉਹ ਰਕਤ ਬੀਜ ਦੈਂਤ ਉਹ ਸਾਰੇ ਸਮਾ ਗਏ ਹੈ, ਮਾਰੇ ਗਏ ਹਨ।
ਬਹਰੋ ਸੋ ਭਏ ਹੱਥ ਫੇਰ ਲਏ ਹੈ,
ਉਹਨਾਂ ਨੂੰ ਹੁਣ ਮਾਰਨ ਕਰਕੇ ਤੇ ਫੱਟ ਲੱਗਣ ਕਰਕੇ ਲਹੂ ਤਾਂ ਡਿੱਗਣਾ ਹੀ ਸੀ, ਕਹਿੰਦੇ ਫੇਰ ਹੋ ਗਏ ਉਹਨਾਂ ਨੇ ਬੂੰਦਾਂ ਤੋਂ। ਇਸ ਤਰ੍ਹਾਂ ਬਹਰੋ ਸੋ ਭਏ ਫੇਰ ਹੋ ਗਏ ਬੂੰਦਾਂ ਤੋਂ ਹੱਥ ਫੇਰ ਲਏ ਹੈ, ਫਿਰ ਕਹਿੰਦੇ ਮਾਰ ਲਏ ਹਨ ਚੰਡੀ ਨੇ।
ਪਾਰਦ ਧਾਰ ਭਰੈ ਪਰੈ ਧਰਨੀ ਮਨ,
ਇਸ ਤਰ੍ਹਾਂ ਕਹਿੰਦੇ ਜਿਵੇਂ ਧਰਤੀ ਉੱਪਰ ਕਹਿੰਦੇ ਬੱਦਲ ਦੀਆਂ ਧਾਰਾਂ ਪੈਂਦੀਆਂ ਜਿਵੇਂ ਮੋਹਲੇ ਧਾਰ ਬਾਰਿਸ਼ ਹੁੰਦੀ ਹੈ।
ਮਨ ਬਿੰਬਰ ਹੋਇ ਮਿਟਕੈ ਜੋ ਗਏ ਹੈ,
ਬਾਰਦ ਧਾਰ ਭਰੈ ਧਰਨੀ ਜਿਵੇਂ ਬੱਦਲ ਦੀ ਧਾਰ ਜੋਰ ਦੀ ਬਾਰਿਸ਼ ਪੈਂਦੀ ਹੋਵੇ ਧਰਤੀ ਉੱਪਰ, ਮਾਨੋ ਬਿੰਬਰ ਹੋਇਆ ਮਿਟਕੇ ਜੋ ਗਿਆ। ਮਾਨੋ ਬਿੰਬਰ ਨਾ ਬੁਲਬੁਲਿਆਂ ਦਾ, ਬੁਲਬੁਲਿਆਂ ਦਾ ਹੈ ਵੀ ਉਹ ਪੈਦਾ ਹੋ ਕੇ ਮਿਟ ਜਾਂਦੇ ਆ ਬੁਲਬੁਲੇ ਜੇ। ਇਸ ਤਰ੍ਹਾਂ ਹੀ ਕਹਿੰਦੇ ਉਹ ਬੁਲਬੁਲਿਆਂ ਵਾਂਗੂ ਜਿਹੜੇ ਦੈਂਤ ਪੈਦਾ ਹੋਏ ਸੀ ਲਹੂ ਰੂਪ ਬੂੰਦਾਂ ਦੀਆਂ ਧਾਰਾਂ ਮੀਂਹ ਧਾਰ ਮੋਹਲੇ ਧਾਰ ਬਾਰਿਸ਼ ਨੂੰ ਲਹੂ ਦਾ ਬਹੁਤਾ ਡਿੱਗਣ ਕਰਕੇ ਉਹ ਜਿਵੇਂ ਬੁਲਬੁਲੇ ਮਿਟ ਜਾਂਦੇ, ਇਸ ਤਰ੍ਹਾਂ ਕਹਿੰਦੇ ਉਹ ਸਾਰੇ ਖਤਮ ਹੋ ਗਏ ਦੈਂਤ।
ਸਵਈਆ ਜੇ ਤਕ ਸਰੋਣ ਕੀ ਬੂੰਦ ਗਿਰੈ ਰਨ,
ਮਹਾਰਾਜ ਕਹਿੰਦੇ ਖਾਲਸਾ ਜਿੰਨੀਆਂ ਕੁ ਲਹੂ ਦੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਉਹ ਜੰਗ ਵਾਲੇ ਥਾਂ
ਤੇ ਤਕ ਸਰੋਣਤ ਬਿੰਦ ਹੋਇ ਆਈ,
ਉਹਨੇ ਕਹਿੰਦੇ ਬਹੁਤੇ ਜਿਹੜੀਆਂ ਉਹ ਸਰੋਣਤ ਬਿੰਦ ਰਕਤ ਵੀ ਕਹਿੰਦੇ ਪੈਦਾ ਹੋਏ ਆਏ ਜਾਂ ਜੰਮ ਪਏ।
ਮਾਰ ਹੀ ਮਾਰ ਪੁਕਾਰ ਹਕਾਰ ਕੈ,
ਸਾਰੇ ਰਕਤ ਵੀਰ ਜਿਹੜੇ ਲਹੂ ਦੀਆਂ ਬੂੰਦਾਂ ਤੋਂ ਪੈਦਾ ਹੋਇਆ, ਮਾਰ ਲੋ ਇਸ ਚੰਡੀ ਨੂੰ, ਮਾਰ ਲੋ ਇਹਨੂੰ, ਛੱਡਣਾ ਨਹੀਂ ਆਈ। ਕਹਿੰਦੇ ਪੁਕਾਰਦੇ ਨਾਲੇ ਬੋਲਦੇ ਆ ਨਾਲੇ ਹਕਾਰ ਹੈ ਕਿ ਲਲਕਾਰਦੇ ਹਨ ਲਲਕਾਰੇ ਮਾਰਦੇ ਹਨ
ਚੰਡ ਪ੍ਰਚੰਡ ਕਸਾਮ ਧਾਈ
ਜਿਹੜੀ ਤੇਜ ਪੜਤਾਲ ਵਾਲੀ ਚੰਡੀ ਉਹਦੇ ਸਾਹਮਣੇ ਨੂੰ ਧਾ ਕੇ ਦੌੜੇ ਆ ਰਹੇ ਆ ਵੀ ਛੱਡਣੀ ਨੀ ਹੈ
ਪੇਖ ਕੌਤਕ ਤਾ ਛਿੰਨ ਮੈਂ
ਗੁਰੂ ਕਲਗੀਧਰ ਜੀ ਕਹਿੰਦੇ ਇਸ ਤਰ੍ਹਾਂ ਦਾ ਕੌਤਕ ਉਸ ਸਮੇਂ ਦੇਖ ਕੇ
ਕਵਨੇ ਮਨ ਤੇ ਉਪਮਾ ਠਹਿਰਾਈ
ਹਾਂ ਮੈਂ ਕਵੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਉਪਮਾ ਕਹਿੰਦੇ ਨੀਯਤ ਕੀਤੀ ਇਸ ਤਰ੍ਹਾਂ ਲਿਆਂਦੀ ਹੈ
ਮਾਨੋ ਸੀਸ ਮਹੱਲਕ ਬੀਚ
ਕਹਿੰਦੇ ਮਾਨੋ ਜਿਵੇਂ ਸ਼ੀਸ਼ੇ ਦਾ ਕੋਈ ਮਹੱਲ ਹੋਵੇ ਬਣਿਆ ਸੋਹਣਾ
ਸਮੂਰਤ ਏਕ ਅਨੇਕ ਕੀ ਝਾਈ
ਉਹਦੇ ਵਿਚ ਇਕ ਮੂਰਤੀ ਹੁੰਦੇ ਆ ਜਿਵੇਂ ਅਨੇਕਾਂ ਕਹਿੰਦੇ ਝਾਈਆਂ ਹੁੰਦੀਆਂ ਅਨੇਕਾਂ ਪ੍ਰਤੀਬਿੰਬ ਹੁੰਦੇ ਅਨੇਕਾਂ ਅਕਸ਼ ਹੁੰਦੇ ਹੈ ਇਸ ਤਰ੍ਹਾਂ ਇਕ ਸੀ ਤੇ ਅਨੇਕਾਂ ਪ੍ਰਤੀਬਿੰਬ ਦਿਸ ਰਹੇ ਹਨ ਉਹਦੇ ਅਕਸ਼ ਦਿਸ ਰਹੇ ਹਨ
ਸ੍ਰੋਣਤ ਬਿੰਦ ਅਨੇਕ ਉੱਠੇ ਰਨ
ਇਧਰ ਜੰਗ ਵਾਲੇ ਥਾਂ ਵਿਚ ਅਨੇਕਾਂ ਕਹਿੰਦੇ ਸ੍ਰੋਣਤ ਵੀ ਜੈਂਤ ਉੱਠ ਖੜੋਤੇ ਹਨ
ਕ੍ਰੋਧ ਕੈ ਯੁੱਧ ਕੋ ਫਿਰ ਜੁਟੇ ਹੈ
ਕ੍ਰੋਧ ਕਰਕੇ ਫਿਰ ਜੰਗ ਯੁੱਧ ਕਰਨ ਲਈ ਜੁਟ ਪਏ ਹਨ
ਚੰਡ ਪ੍ਰਚੰਡ ਕਮਾਨ ਤੇ ਬਾਨ
ਇਧਰ ਚੰਡੀ ਜਿਹੜੀ ਪ੍ਰਚੰਡ ਕੀ ਹੈ ਤੇਜ ਪ੍ਰਤਾਪ ਵਾਲੀ ਇਸ ਨੇ ਕਮਾਨ ਤੇ
ਸੋ ਭਾਨ ਕੀ ਅੰਸ਼ ਸਮਾਨ ਛੁਟੇ ਹੈ
ਕਮਾਨ ਤੋਂ ਤੀਰ ਜਿਹੜੇ ਚੱਲੇ ਕਿਵੇਂ ਸੋ ਭਾਨ ਕੀ ਅੰਸ਼ ਸਮਾਨ ਛੁਟੇ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਕਹਿੰਦੇ ਛੁੱਟਦੀਆਂ ਨਾ ਆਕਾਸ਼ ਤੋਂ ਹੇਠਾਂ ਆਉਂਦੀਆਂ ਇਸਦੇ ਸੂਰਜ ਦੀਆਂ ਕਿਰਨਾਂ ਦੇ ਸਮਾਨ ਹੀ ਤਨਕ ਤੋ ਤੀਰ ਚੱਲੇ ਹਨ
ਮਾਰ ਬਿਦਾਰ ਦਏ ਸੋ ਭਏ
ਹਾਂ ਮਾਰ ਬਿਦਾਰ ਦਏ ਸੋ ਭਏ ਫਿਰ ਕੋਈ ਮਾਰ ਕੇ ਕਹਿੰਦੇ ਬਿਦਾਰ ਦਿੱਤੇ ਖੰਡਾ ਦਿੱਤੇ ਸੋ ਭਏ ਫਿਰ ਕਹਿੰਦੇ ਫਿਰ ਉਹ ਪੈਦਾ ਹੋ ਗਏ ਕਿਉਂਕਿ ਲਹੂ ਦੀਆਂ ਬੂੰਦਾਂ ਡਿੱਗਦੀਆਂ ਉਦੋਂ ਫਿਰ ਉਹ ਪੈਦਾ ਹੋ ਜਾਂਦੇ ਹੈ
ਲੈ ਮੁੰਗਰਾ ਜਿਮ ਧਾਨ ਕੁੱਟੇ ਹੈ
ਇਧਰ ਜਿਹੜੀ ਚੰਡੀ ਹੈ ਉਹ ਵੀ ਐਸੀ ਹੈ ਕਹਿੰਦੇ ਫੜ ਫੜ ਕੇ ਕੁੱਟਦੀ ਉਹ ਮਹਾਰਾਜ ਕਹਿੰਦੇ ਜਿਵੇਂ ਕਹਿੰਦੇ ਕੋਈ ਮੁੰਗਲਾ ਲੈ ਕੇ ਨਾ ਮਾਈ ਵੱਡੀ ਸਾਰੀ ਮੁੰਗਲੀ ਜੀ ਲੈ ਕੇ ਧਾਨਾਂ ਨੂੰ ਕੁੱਟਦੀ ਹੋਵੇ ਐ ਫੜ ਫੜ ਕੇ ਦੰਤਾਂ ਨੂੰ ਧਾਨਾਂ ਵਾਂਗ ਕੁੱਟਦੀ ਹੈ ਮੁੰਗਲੇ ਨਾਲ
ਚੰਡ ਦਏ ਸਿਰ ਖੰਡ ਜੁਦੇ ਕਰ
ਇਸ ਤਰ੍ਹਾਂ ਚੰਡੀ ਨੇ ਸਾਰਿਆਂ ਦੇ ਸਿਰ ਦੇ ਟੁਕੜੇ ਟੁਕੜੇ ਕਰਕੇ ਵੱਖਰੇ ਕਰ ਦਿੱਤੇ
ਬਿੱਲਨ ਤੇ ਜਨ ਬਿੱਲ ਟੁੱਟੇ ਹੈ
ਜਾਣੀ ਬਿੱਲਾਂ ਦੇ ਦਰਖਤਾਂ ਤੋਂ ਬਿੱਲ ਫਾਲੀ ਟੁੱਟੇ ਹੋਏ ਹੈ ਇੱਥੇ ਆਪਣੇ ਆਵਾਜ਼ ਸਾਹਮਣੇ ਲੱਗਿਆ ਬਿੱਲ ਦਾ ਵੱਡਾ ਸਾਰੇ ਹੋ ਜਾਂਦੇ ਸਿਰ ਵਰਗੇ ਹੁੰਦੇ ਨੇ ਯਾਨੀ ਬਿੱਲਾਂ ਦੇ ਦਰਖਤਾਂ ਤੋਂ ਬਿੱਲ ਹੀ ਟੁੱਟੇ ਪਏ ਉਹ ਕਹਿੰਦੇ ਦੈਂਤਾਂ ਦੇ ਸਿਰ ਟੁੱਟੇ ਪਏ ਆ ਬਿੱਲਾਂ ਵਾਂਗ
ਸ੍ਰੋਣਤ ਬਿੰਦ ਅਨੇਕ ਪਏ ਅਸ
ਇਸ ਤਰ੍ਹਾਂ ਸ੍ਰੋਣਤ ਬਿੰਦ ਅਨੇਕ ਪਏ ਫਿਰ ਕਹਿੰਦੇ ਜਿਹੜੇ ਰਕਤ ਬਿੰਦ ਦੀ ਵੀਰ ਅਨੇਕਾਂ ਹੋ ਗਏ
ਅਸ ਲੈ ਕਰ ਚੰਡ ਸੋ ਐਸੇ ਉੱਠੇ ਹੈ
ਕਹਿੰਦੇ ਚੰਡੀ ਦੇ ਸਾਹਮਣੇ ਤਲਵਾਰਾਂ ਲੈ ਕੇ ਇਸ ਤਰ੍ਹਾਂ ਉੱਠ ਖੜੋਤੇ
ਬੂੰਦਨ ਤੇ ਉੱਠ ਕੇ ਬਹੁ ਦਾਨਵ
ਲਹੂ ਦੀਆਂ ਬੂੰਦਾਂ ਚੋਂ ਬਹੁਤੇ ਜਿਹੜੇ ਦਾਨਵ ਦੈਂਤ ਉੱਠ ਖੜੋਤੇ
ਬਾਨਨ ਭਾਰਤ ਜਾਨ ਉੱਠੇ ਹੈ
ਜਿਵੇਂ ਕਹਿੰਦੇ ਤੀਰ ਜਿਹੜੇ ਹੈ ਨਾ ਜਿਵੇਂ ਬੱਦਲ ਬਰਸਦੇ ਹੁੰਦੇ ਹੋ ਤੀਰ ਬੱਦਲ ਵਾਂਗੂ ਬਾਰਿਸ਼ ਹੋਈ ਹੈ
ਫਿਰ ਕੁਵੰਡ ਪ੍ਰਚੰਡ ਸੰਭਾਰ ਕੈ
ਇਧਰ ਚੰਡੀ ਜਿਹੜੀ ਬੜੀ ਪ੍ਰਤਾਪ ਵਾਲੀ ਇਸ ਨੇ ਆਪਣੇ ਹੱਥ ਵਿਚ ਤਨਕ ਜਾ ਸੰਭਾਲ ਕੇ
ਬਾਨ ਪ੍ਰਹਾਰ ਸੰਘਾਰ ਸੁੱਟੇ ਹੈ
ਤੀਰ ਮਾਰ ਮਾਰ ਕੇ ਫਿਰ ਸਾਰੇ ਦਿਨ ਜੇ ਮਾਰ ਸੁੱਟੇ ਹਨ
ਐਸੇ ਉੱਠੇ ਫਿਰ ਸੋਨਤ ਦੈਤ
ਕਹਿੰਦੇ ਲਹੂ ਤੋਂ ਫਿਰ ਇਸ ਤਰ੍ਹਾਂ ਦੈਤ ਉੱਠ ਖੜੋ ਫਿਰ ਪੈਦਾ ਹੋਵੇ
ਮਾਨਾ ਹਸੀਤ ਤੇ ਰੋਮ ਉੱਠੇ ਹੈ
ਧਰ ਜੀ ਕਹਿੰਦੇ ਆ ਜਿਸ ਤਰ੍ਹਾਂ ਕਹਿੰਦੇ ਠੰਡ ਦੇ ਸਮੇਂ ਰੋਮ ਉੱਠ ਖੜੇ ਹੁੰਦੇ ਆ ਲੂੰ ਕੰਡੇ ਜੇ ਖੜੇ ਹੋ ਜਾਂਦੇ ਆ ਲਹੂ ਤੋਂ ਕਹਿੰਦੇ ਟੁੱਟ ਕੇ ਖੜੇ ਹੋ ਗਏ ਲੋਕੰਡਿਆ ਬਾਲ
ਸਵੈਯਾ ਸਰੋਨਤ ਬਿੰਦ ਭਏ ਇਕੱਠੇ
ਕਹਿੰਦੇ ਇਕੱਠੇ ਹੀ ਪਾਬੋ ਤੇ ਸਖਤ ਵੀ ਦੈਤ ਹੋ ਗਏ ਹਨ
ਪਰ ਚੰਡ ਪ੍ਰਚੰਡ ਕੋ ਘੇਰ ਲਾਇਓ ਹੈ
ਸਾਰੇ ਲਖਤ ਵੀ ਜਾਣੇ ਇਕੱਠਿਆ ਹੋ ਕੇ ਆਪਣੇ ਬਲ ਨਾਲ ਜਾਂ ਬਲ ਵਾਲੀ ਚੰਡੀ ਨੂੰ ਜੋ ਬੜੀ ਪ੍ਰਚੰਡ ਤੇਜ ਪ੍ਰਤਾਪ ਵਾਲੀ ਨੂੰ ਘੇਰਾ ਜਾ ਪਾ ਲਿਆ ਚਾਰ ਸਪਿਰੋਂ ਘੇਰ ਲਿਆ ਹੈ
ਚੰਡ ਔ ਸਿੰਘ ਦੂਹੂ ਮਿਲ ਕੇ
ਇਧਰ ਕਹਿੰਦੇ ਚੰਡੀ ਤੇ ਉਹਦਾ ਜਿਹੜਾ ਸਵਾਰੀ ਵਾਲਾ ਸ਼ੇਰ ਹੈ ਦੋਹਾਂ ਨੇ ਮਿਲ ਕੇ
ਸਭ ਦੈਤਨ ਕੋ ਦਲ ਮਾਰ ਦਇਓ ਹੈ
ਕਹਿੰਦੇ ਦੈਤਾਂ ਦਾ ਦਲ ਪੈਦਾ ਹੋਇਆ ਸੀ ਸਾਰੇ ਕਹਿੰਦੇ ਮਾਰ ਮੁਕਾ ਦਿੱਤਾ
ਫਿਰ ਉੱਠੇ ਧੁਨ ਕੋ ਕਰਕੇ
ਕਹਿੰਦੇ ਜਿਹੜੇ ਦੈਂਸ ਆਵਾਜ਼ੀ ਕਰਕੇ ਲਲਾਰਾ ਰਾਜਾ ਮਾਰ ਕੇ ਉੱਠ ਖੜੋਤੇ
ਸੁਣ ਕੇ ਮੁਨ ਕੋ ਛੁੱਟ ਧਿਆਨ ਗਇਓ ਹੈ
ਦੈਂਤਾਂ ਦਾ ਲਕਾਰਾ ਸੁਣ ਕੇ ਕਹਿੰਦੇ ਮੁਨੀਆਂ ਦਾ ਜਿਹੜਾ ਧਿਆਨ ਸੀ ਉਹ ਵੀ ਛੁੱਟ ਗਿਆ ਉਹਨਾਂ ਦਾ ਧਿਆਨ ਖੁੱਲ ਗਿਆ ਹੈ
ਭੁੱਲ ਗਏ ਸੁਰ ਕੇ ਅਵਸਾਨ
ਹੋਰ ਤਾਂ ਹੋਰ ਕੀ ਹੈ ਕਹਿੰਦੇ ਜਿਹੜੇ ਦੇਵ ਲੋਕ ਤੇ ਦੇਵਤੇ ਹੈ ਉਹਨਾਂ ਦੇ ਵੀ ਅਵਸਾਨ ਹੋਸ਼ ਭੁੱਲ ਗਏ ਉਹਨਾਂ ਦੀ ਵੀ ਭੂਤਨੀ ਭੁੱਲ ਗਈ ਹੋਸ਼ ਆਵਾਜ਼ ਉੱਡ ਗਏ ਹਨ
ਗੁਮਾਨ ਨਾ ਸਰੋਨਤ ਬਿੰਦ ਗਇਓ ਹੈ
ਜਿਹੜਾ ਰਗਤ ਵੀਰ ਹੈ ਉਹਦੇ ਮਨ ਦੇ ਵਿੱਚ ਅਜੇ ਵੀ ਕਹਿੰਦੇ ਗੁਮਾਨ ਨਹੀਂ ਗਿਆ ਹੰਕਾਰ ਨਹੀਂ ਦੂਰ ਹੋਇਆ ਉਹ ਅਜੇ ਵੀ ਹੰਕਾਰ ਨਾਲ ਲਲਕਾਰੇ ਮਾਰਦਾ ਉਸ ਰੌਲੇ ਨੂੰ ਸੁਣ ਕੇ ਭਾਵੇਂ ਦੇਵਤਿਆਂ ਦੇ ਹੋਸ਼ ਭੁੱਲ ਗਏ ਹਨ
ਦੋਹਰਾ ਰਕਤ ਬੀਜ ਸੋ ਚੰਡਕਾ
ਰਕਤ ਬੀਜ ਦੇ ਨਾਲ ਜਿਹੜੀ ਚੰਡਕਾ ਏ ਦੇਵੀ
ਤਿਓ ਕੀਨੋ ਬਾਰ ਯੁੱਧ
ਇਸ ਤਰ੍ਹਾਂ ਦਾ ਬੜਾ ਚੰਗਾ ਕਹਿੰਦੇ ਸੇਠ ਜੰਗ ਯੁੱਧ ਕੀਤਾ ਕਤਰਾ ਹੈ
ਅਗਨਤ ਭਏ ਦਾਨਵ ਤਬੈ
ਫਿਰ ਲਹੂ ਦੀਆਂ ਬੂੰਦਾਂ ਕਰਕੇ ਅਨੇਕਾਂ ਦੰਤ ਦੈਤ ਫੇਰ ਹੋ ਗਏ
ਕੱਛ ਨਾ ਬਸਾਇਓ ਕ੍ਰੁੱਧ
ਇਸ ਕਰਕੇ ਚੰਡੀ ਦਾ ਕਹਿੰਦੇ ਗੁੱਸਾ ਕੀਤਾ ਕੁਝ ਕਹਿੰਦੇ ਬਸ ਬਸਾਇਆ ਨੀ ਉਹਦੇ ਕ੍ਰੋਧ ਤਾਂ ਕੋਈ ਬਸ ਨੀ ਚੱਲਿਆ ਹੈ
ਸਵੈਯਾ ਭੇਖ ਦਸੋ ਦਿਸ਼ ਤੇ ਬਹੁ ਦਾਨਵ
ਕਹਿੰਦੇ ਦਸੋ ਦਿਸੇ ਦਸੇ ਤਰਫਾਂ ਉੱਪਰ ਤਾਂ ਹਰ ਪਾਸੇ ਹੀ ਦੈਤ ਹੀ ਦੈਤ ਵੇਖ ਕੇ
ਚੰਡ ਪ੍ਰਚੰਡ ਤੱਚੀ ਅੱਖੀਆਂ
ਉਹ ਸਵੇਰੇ ਤੇਜ ਪ੍ਰਤਾਪ ਵਾਲੀ ਜਿਹੜੀ ਚੰਡੀ ਉਹਨੇ ਅੱਖਾਂ ਨੂੰ ਕਹਿੰਦੇ ਕ੍ਰੋਧ ਨਾਲ ਤੱਚੀ ਕੀ ਤਾੜਿਆ ਹੈ ਕ੍ਰੋਧ ਨਾਲ ਅੱਖਾਂ ਲਾਲੋ ਲਾਲ ਕਰ ਲਈਆਂ
ਤਬ ਲੈ ਕੇ ਕਿਰਪਾਨ ਜੋ ਕਾਟ ਦਏ
ਉਸ ਵੇਲੇ ਚੰਡੀ ਨੇ ਆਪਣੇ ਹੱਥ ਵਿਚ ਕਿਰਪਾਨ ਲੈ ਕੇ ਜਿੰਨੇ ਦੈਨ ਸੀ ਚਾਰ ਸਪੇਰੇ ਹਰ ਪਾਸੇ ਉਹ ਕੱਟ ਵੱਢ ਦਿੱਤੇ
ਹਰ ਫੂਲ ਗੁਲਾਬ ਕੀ ਜੋ ਪੱਖੀਆਂ
ਕਹਿੰਦੇ ਗੁਲਾਬ ਦੇ ਫੁੱਲ ਦੀਆਂ ਕਹਿੰਦੇ ਉਹ ਪੱਖੀਆਂ ਜਿਹੜੀਆਂ ਪੰਖੜੀਆਂ ਜਿਹੀਆਂ ਹੁੰਦੀਆਂ ਉਹ ਟੁੱਟੀਆਂ ਪਈਆਂ ਹੋਣ ਖਿਲਰੀਆਂ ਪਈਆਂ ਹੋਣ ਜਾਂ ਪੱਖੀਆਂ ਨਾਲ ਜਾਂ ਕੱਟੇ ਹੋਏ ਜਿਹੜਾ ਗੁਲਾਬ ਉਹਨੂੰ ਅਸੀਂ ਕਲਮਾਂ ਕਹਿੰਦੇ ਹਾਂ ਜਿਵੇਂ ਉਹ ਗੁਲਾਬ ਦੀਆਂ ਕੱਟ ਕੱਟ ਕੇ ਕਲਮਾਂ ਜਿਹੀਆਂ ਬਣਾਈਆਂ ਉਹ ਪਈਆਂ ਹੋਣ ਇਸ ਤਰ੍ਹਾਂ ਕਲਮਾਂ ਦੀ ਗੁਲਾਬ ਦੀਆਂ ਕਲਮਾਂ ਨੂੰ ਕਿਰਪਾਨ ਨਾਲ ਕੱਟੇ ਹੋਏ ਦੈਂਤ ਭਰਿਆ ਖਿਲੇ ਪੋਏ ਹਰ ਪਾਸੇ ਜਾਂ ਗੁਲਾਬ ਦੀਆਂ ਜਿਵੇਂ ਪੰਖੀਆਂ ਕੀ ਪੰਖੜੀਆਂ ਹੁੰਦੀਆਂ ਕਿਲੀਆਂ ਕੱਟੇ ਪਏ ਦੈਂਤ ਹਰ ਪਾਸੇ
ਰੌਣਕ ਸ਼ੀਟ ਭਰੀ ਤਨ ਚੰਡ ਕੈ
ਇਧਰ ਕਹਿੰਦੇ ਚੰਡੀ ਦੇ ਸਰੀਰ ਉੱਪਰ ਦੈਂਤਾਂ ਦੀਆਂ ਜਿਹੜਾ ਲਹੂ ਦੀਆਂ ਛਟਾਈਆਂ ਕੁਜਾ ਪਈਆਂ
ਸੋ ਉਪਮਾ ਕਵ ਨੇ ਲਖੀਆਂ
ਕਵੀ ਗੁਰੂ ਕਲਗੀਧਰ ਜੀ ਕਹਿੰਦੇ ਉਹ ਛਿੱਟਾਂ ਦੀ ਉਪਮਾ ਮੈਂ ਕਵੀ ਨੇ ਇਸ ਤਰ੍ਹਾਂ ਦੀ ਲਿਖੀ ਕੀ ਲਿਖੀਆਂ ਕੀ ਜਾਣੀ ਹੈ ਸਮਝੀ ਹੈ
ਜਨ ਕੰਚਨ ਮੰਦਰ ਮੈਂ ਜਰੀਆ
ਮਾਨੋ ਸੋਨੇ ਦੇ ਮੰਦਰ ਵਿਚ ਜਰੀਆ ਕੀ ਜਿਹੜਾ ਜਰਤ ਕਰੀ ਕਰਨ ਵਾਲਾ ਹੈ
ਜਰ ਲਾਲ ਮਨੀ ਜੋ ਬਣਾ ਰੱਖੀਆਂ
ਲਾਲ ਰੰਗ ਦੀਆਂ ਜਿਹੜੀਆਂ ਮਣੀਆਂ ਹਨ ਉਹ ਚਰਕੀਏ ਜੜ ਕੇ ਤੇ ਫਿਰ ਉਹਨਾਂ ਨੂੰ ਬਣਾ ਸਵਾਰ ਕੇ ਰੱਖਿਆ ਐਨ ਫਵਾ ਕੇ ਜਿਵੇਂ ਕਿਹਨੇ ਰੱਖਿਆ ਹੁੰਦਾ ਉਹ ਜਰੀਏ ਨੇ ਲਾਲ ਰੰਗ ਦੀਆਂ ਮਣੀਆਂ ਜੜ ਕੇ ਨਾ ਇੱਕ ਵਿੱਚ ਫਿਰ ਉਹਨਾਂ ਨੂੰ ਬਣਾ ਕੇ ਪਵਾ ਕੇ ਰੱਖਿਆ ਹੋਵੇ ਇਸਰਾ ਜਾਣੀਓ ਜਿਹੜਾ ਦੇਵੀ ਦਾ ਸਰੀਰ ਹੈ, ਇਹ ਤਾਂ ਸੋਨੇ ਦਾ ਮੰਦਰ ਹੈ ਤੇ ਉਹ ਜਿਹੜੀਆਂ ਸ਼ਿਟਾਂ ਜਿਹੀਆਂ ਲਾਲ ਲਾਲ ਪਈਆਂ ਉਹ ਮਾਨੋ ਕਹਿੰਦੇ ਲਾਲ ਮਣੀਆਂ ਜਨਾ ਕੇ ਪਵਾ ਕੇ ਜਿਵੇਂ ਕਿ ਰੱਖੀਆਂ ਹੋਣ, ਇਸ ਤਰ੍ਹਾਂ ਸ਼ਿਟਾਂ ਪ੍ਰਤੀਤ ਹੋ ਰਹੀਆਂ ਹਨ।
ਕ੍ਰੁੱਧ ਕਾ ਯੁੱਧ ਕਰਿਓ ਬਹੁ ਚੰਡ।
ਉਸ ਵੇਲੇ ਚੰਡੀ ਨੇ ਕਹਿੰਦੇ ਕ੍ਰੋਧ ਕਰਕੇ ਬੜਾ ਭਾਰੀ ਜੰਗ ਯੁੱਧ ਕੀਤਾ।
ਨਾ ਏਤੋ ਕਰਿਓ ਮਤ ਸੋ ਅਬਨਾਸੀ।
ਇਤਨਾ ਤਾਂ ਜੰਗ ਯੁੱਧ ਜਿਹੜਾ ਮਧੂ ਦੈਨ ਸੀ ਉਹਦੇ ਨਾਲ ਅਵਨਾਸ਼ੀ ਵਿਸ਼ਨੂੰ ਨੇ ਵੀ ਸ਼ਾਇਦ ਕੀਤਾ ਹੋਣਾ, ਉਹ ਵੀ ਹਟ ਗਏ ਸੀ। ਕਹਿੰਦੇ ਮਧੂ ਕੈਟ 5000 ਸਾਲ ਘੁਲ ਦੇ ਰਹੇ ਸੀ ਆਪੋ ਸੀ ਵਿਸ਼ਨੂੰ ਨਾਲ। ਅਖੀਰ ਕਹਿੰਦੇ ਫਿਰ ਜਿਹੜੀ ਯੋਗ ਨਿੰਦਰਾ ਆਪਣੀ ਮਾਇਆ ਨੂੰ ਪ੍ਰੇਰਿਆ ਸੀ ਉਹ ਪ੍ਰਵੇਸ਼ ਕਰ ਗਈ, ਉਹਨੇ ਫਿਰ ਫੁਰਨਾ ਕਰਾ ਦਿੱਤਾ ਸੀ। ਵੇਖੋ ਆਪਾਂ ਦੋ ਜਾਣੇ ਬਲੀ, ਇਹ ਕੱਲਾ ਹੈ, ਦੇਖ ਲਓ ਇਹ ਹਾਰਦਾ ਹੰਬਦਾ ਨਹੀਂ ਹੈ। ਖੁਸ਼ ਹੋ ਕੇ ਕਹਿੰਦੇ ਵੀ ਤੂੰ ਬੜੀ ਕਸਰਤ ਕਰਾਈ ਸਾਡੇ ਨਾਲ, ਬੜਾ ਘੋਲ ਕਰਿਆ, ਚੱਕਿਆ ਨੀ ਮੰਗ। ਉਸ ਵੇਲੇ ਕਹਿੰਦੇ ਆਪਣੇ ਦੋਵੇਂ ਵੀ ਸੁਪਨ ਸੀਸ ਦੇ ਦਿਓ ਸਾਨੂੰ ਵੀ ਉਹ ਫੇਰ ਵੀ ਜੰਗ ਨੀ ਨਾ 5000 ਕਰਕੇ ਉਦੋਂ ਬਾਅਦ ਉਹਨਾਂ ਦਾ ਉਹ ਪੱਟ ਤੇ ਰੱਖ ਕੇ ਤੇ ਉਸ ਚੱਕਰ ਚਲਾ ਕੇ ਹੀ ਸਿਰ ਲੈ ਲਿਆ ਸੀ ਨਾ ਕਰਕੇ। ਇੱਥੇ ਕਹਿੰਦੇ ਇੰਨਾ ਤਾਂ ਜਿਹੜਾ ਅਵਨਾਸ਼ੀ ਜੀ ਨੂੰ ਕਹਿੰਦੇ ਹੈ ਵਿਸ਼ਨੂੰ ਨੇ ਵੀ ਕਹਿੰਦੇ ਮਧੂ ਦੈਂਟ ਨਾਲ ਜੰਗ ਕੀਤਾ ਨਾ, ਜਿਤਨਾ ਇਹ ਚੰਡੀ ਨੇ ਅੱਜ ਕੀਤਾ ਉਹ ਤਾਂ ਦੋ ਹੀ ਸੀ, ਇਹ ਤਾਂ 45 ਪਦਮ ਲਾਣਾ ਹੈ।
ਦੈਤਨ ਕੇ ਵੱਧ ਕਾਰਨ ਕੋਨਜ।
ਕਹਿੰਦੇ ਦੈਂਤਾਂ ਨੂੰ ਮਾਰਨ ਵਾਸਤੇ ਮਾਰਨ ਕੋ ਇੱਥੇ ਵਿਸ਼ਰਾਮ ਲਾ।
ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਸੀ।
ਨਿਜ ਭਾਲ ਤੇ ਆਪਣੇ ਮੱਥੇ ਤੋਂ ਜਵਾਲ ਕੀ ਅੱਗ ਦੀ ਜਿਹੜੀ ਲਾਟ ਹੈ ਉਹ ਚੰਡੀ ਨੇ ਨਿਕਾਸੀ ਕੇ ਕੱਢਣਾ ਕੀਤੀ, ਆਪਣੇ ਮਿੱਥੋਂ ਅੱਗ ਦੀ ਲਾਟ ਕੱਢੀ ਹੈ।
ਕਾਲੀ ਪ੍ਰਤੱਛ ਭਈ ਤੇਹ ਤੇ।
ਉਹ ਅੱਗ ਦੀ ਲਾਟ ਦੇ ਵਿੱਚੋਂ ਕਹਿੰਦੇ ਜਿਹੜੀ ਕਾਲੀ ਹੈ ਪ੍ਰਗਟ ਹੋ ਗਈ ਹੈ।
ਰਨ ਫੈਲ ਰਹੀ ਭੈ ਭੀਰ ਪ੍ਰਭਾਸੀ।
ਜੰਗ ਦੇ ਵਿੱਚ ਫੈਲ ਰਹੀ ਹੈ ਭੈ ਭੀਰ ਪ੍ਰਭਾਸੀ, ਇਸ ਤਰ੍ਹਾਂ ਕਹਿੰਦੇ ਉਹ ਜਿਹੜੀ ਉਹਦੀ ਪ੍ਰਭਾ ਹੈ ਪੀਰਾਂ ਨੇ ਪੈਦਾ ਹੈ ਕਿ ਜਿਹੜੀ ਪ੍ਰਭਾ ਹੈ ਆਹੋ ਜਿਵੇਂ ਉਹ ਜਿਹੜੇ ਕੈਰ ਆ ਉਹ ਪ੍ਰਭਾ ਦੇ ਕੇ ਉਹਨਾਂ ਦੀ ਜਿਹੜੀ ਸੋਭਾ ਹੈ ਉਹ ਪੀੜੀ ਪੈ ਜਾਂਦੀ ਹੈ ਨਾ, ਇਸ ਤਰ੍ਹਾਂ ਪੈ ਕਰਕੇ ਪੀਰਾਂ ਦੀ ਜਿਹੜੀ ਪ੍ਰਭਾ ਹੈ ਉਹ ਪੀੜੀ ਪੈ ਗਈ ਹੈ।
ਮਾਨੋ ਸਿੰਘ ਸੁਮੇਰ ਕੁਫੋਰ ਕੈ।
ਮਾਨੋ ਜਿਹੜਾ ਕਹਿੰਦੇ ਸੁਮੇਰ ਪਰਵਤ ਉਹਦਾ ਸਿਰੰਗ ਕੀ ਹੈ ਜਿਹੜਾ ਟਿੱਲਾ ਜਾ ਚੋਟੀ ਉਹਨੂੰ ਭੰਨ ਕੇ
ਧਾਰ ਭਰੀ ਧਾਰ ਪੈ ਜਮਨਾ ਸੀ।
ਇਹ ਕਹਿੰਦੇ ਜਮਨਾ ਦੀ ਕਹਿੰਦੇ ਧਰਤੀ ਉੱਪਰ ਆ ਕੇ ਧਾਰ ਪੈ ਜਾਵੇ, ਧਾਰ ਡਿੱਗੇ, ਇਸ ਤਰ੍ਹਾਂ ਕਹਿੰਦੇ ਉਹ ਜਿਹੜੀ ਚੰਡੀ ਹੈ ਮੱਥੇ ਚੋਂ ਪ੍ਰਗਟ ਹੋ ਗਈ ਜਮਨਾ ਦੀ ਧਾਰ ਬਾਗ।
ਸਵੈਯਾ ਮੇਰ ਹਲਿਓ ਦਹਿਲਿਓ ਸੁਰ ਲੋਕ।
ਸਵੇਰੇ ਸੁਮੇਰ ਪਰਬਤ ਵੀ ਹਿੱਲ ਗਿਆ ਤੇ ਸਵਰਗ ਲੋਕ ਵੀ ਕੰਬ ਉੱਠਿਆ ਹੈ।
ਦਸੋ ਦਿਸ ਭੂਤਰ ਭਾਜਤ ਭਾਰੀ।
ਕੱਲ ਕਾਲੀ ਪੈਦਾ ਹੋਈ ਨਾ ਕਹਿੰਦੇ ਦਸੋ ਦਸਾਵੇ ਜਿਹੜੇ ਪਹਾੜ ਹੈ ਉਹ ਕਹਿੰਦੇ ਭਾਰੀ ਭਾਈ ਤੁਰੇ ਹਨ।
ਚਾਲ ਪਰਿਓ ਤੇ 14 ਲੋਕ ਮੈਂ।
14 ਲੋਕਾਂ ਵਿੱਚ ਵੀ ਕਹਿੰਦੇ ਹਲਚਲ ਪੈ ਗਿਆ।
ਬ੍ਰਹਮ ਭਇਓ ਮਨ ਮੈਂ ਭ੍ਰਮ ਭਾਰੀ।
ਜਿਹੜਾ ਬ੍ਰਹਮ ਆ ਉਹਦੇ ਮਨ ਦੇ ਵਿੱਚ ਵੀ ਬੜਾ ਭਾਰੀ ਭਰਮ ਜਾ ਪੈ ਗਿਆ ਵੀ ਆਹ ਕੀ ਇੰਨਾ ਰੌਲਾ ਪੈ ਰਿਹਾ ਹੈ।
ਧਿਆਨ ਰਹੇ ਉਹਨਾਂ ਜਟਾ ਸੋ ਫਟੀ।
ਕੀ ਕਰੀ ਜਾਂਦਾ
ਧਿਆਨ ਰਹੇ ਉਹਨਾਂ ਜਟਾ ਸੋ
ਜਟਾ
ਧਿਆਨ ਰਹੇ ਉਹਨਾਂ
ਜਟੀ ਸੋ ਫਟੀ ਧਾਰ। ਇਹਨੇ ਜਿਹੜਾ ਜਟੀ ਹੈ ਜਟਾ ਵਾਲਾ ਕੌਣ ਹੈ ਸ਼ਿਵ ਜੀ। ਕਹਿੰਦੇ ਜਿਹੜਾ ਜਟੀ ਹੈ ਸ਼ਿਵ ਜੀ ਉਹਦਾ ਵੀ ਧਿਆਨ ਨੀ ਕਹਿੰਦੇ ਲੱਗਾ ਰਹਾ, ਉਹਦਾ ਵੀ ਧਿਆਨ ਖਿਲ ਗਿਆ। ਸੋ ਫਟੀ ਧਾਰ ਧਰਤੀ ਵੀ ਕਹਿੰਦੇ ਫਟ ਗਈ ਹੈ ਪਾਟ ਗਈ ਹੈ।
ਯੋ ਬਲ ਕੈ ਰਨ ਮੈਂ ਕਿਲਕਾਰੀ,
ਇਸ ਤਰ੍ਹਾਂ ਕਹਿੰਦੇ ਬਲ ਕਰਕੇ ਜਿਹੜੀ ਕਾਲੀ ਹੈ ਜੰਗ ਵਾਲੇ ਥਾਂ ਵਿਚ ਕਿਲਕਾਰੀ ਉਹਨੇ ਮਾਰੀ ਹੈ। ਜਦੋਂ ਕਿਲਕਾਰੀ ਜੰਗ ਵਿਚ ਮਾਰੇ ਧਰਤੀ ਫੜ ਗਈ ਹੈ, ਸ਼ਿਵ ਜੀ ਦਾ ਧਿਆਨ ਖੁੱਲ ਗਿਆ, ਬ੍ਰਹਮਾ ਨੂੰ ਦਾ ਮਨ ਵਿਚ ਭਰਮ ਪੈ ਗਿਆ ਹੈ, 14 ਲੋਕਾਂ ਵਿਚ ਹਲਚਲੀ ਮੰਗੀ ਹੈ, ਪਹਾੜ ਭੱਜ ਰਹੇ ਹਨ, ਹੋਰ ਲੋਕ ਕੰਬ ਗਿਆ, ਸੁਮੇਰ ਪਰਬਤ ਵੀ ਹਿੱਲ ਗਿਆ।
ਦੈਤਨ ਕੇ ਵੱਧ ਕਾਰਨ ਕੋ,
ਦੈਤਾਂ ਦੇ ਮਾਰਨ ਵਾਸਤੇ ਨਾਸ ਕਰਨ ਵਾਸਤੇ
ਕਰ ਕਾਲ ਸੀ ਕਾਲੀ ਕਿਰਪਾਨ ਸੰਭਾਰੀ।
ਹਾਂ, ਇਸ ਤਰ੍ਹਾਂ ਦੈਤਨ ਕੇ ਵੱਧ ਕਾਰਨ ਕੋ ਕਰ ਕਾਲ ਸੀ ਕਾਲੀ ਕਿਰਪਾਨ ਸੰਭਾਰੀ, ਜਿਹੜੀ ਕਾਲੀ ਹੈ ਨਾ ਕਾਲ ਵਰਗੀ, ਉਹਨੇ ਕਰ ਕਿਰਪਾਨ ਸੰਭਾਲੀ। ਇਹ ਕਰ ਸ਼ਬਦ ਨੂੰ ਕਿਰਪਾਨ ਨਾਲ ਲਾਉਣਾ ਹੈ। ਜਿਹੜੀ ਕਾਲ ਵਰਗੀ ਕਾਲੀ ਉਹਨੇ ਆਪਣੇ ਕਰਕੇ ਹੱਥਾਂ ਵਿਚ ਕਿਰਪਾਨ ਸੰਭਾਲ ਲਈ, ਕਿਰਪਾਨ ਫੜ ਲਈ ਹੈ।
ਦੋਹਰਾ ਚੰਡੀ ਕਾਲੀ ਦੂਹੂ ਮਿਲ,
ਜਿਹੜੀ ਚੰਡੀ ਹੈ ਤੇ ਮੱਥੇ ਦੀ ਅੱਗ ਦੀ ਲਾਟ ਵਿਚੋਂ ਪੈਦਾ ਹੋਈ ਕਾਲੀ ਹੈ, ਦੋਹਾਂ ਨੇ ਮਿਲ ਜੁਲ ਕੇ
ਨੋ ਇਹ ਵਿਚਾਰ,
ਇਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਕੀਤਾ, ਇਸ ਤਰ੍ਹਾਂ ਦਾ ਮਸ਼ਵਰਾ ਕੀਤਾ ਹੈ।
ਹੋ ਨਿਹੋ ਤੂੰ ਸਰੋਨ ਵੀ,
ਚੰਡੀ ਨੇ ਕਿਹਾ ਵੀ ਮੈਂ ਤਾਂ ਕਾਲੀ ਇਹਨੂੰ ਮਾਰ ਦੀ ਦੈਤਾਂ ਨੂੰ, ਤੇ ਤੂੰ ਕਾਲੀ ਇਹਨਾਂ ਦਾ ਲਹੂ ਪੀ ਚੱਲ।
ਹਰ ਦਲ ਡਾਰ ਮਾਰ,
ਇਸ ਤਰ੍ਹਾਂ ਆਪਾਂ ਜਿਹੜਾ ਬੈਰੀ ਦਾ ਦਲ ਹੈ ਇਹਨੂੰ ਮਾਰ ਕੇ ਸਿੱਟ ਦਿਆਂਗੇ, ਕਿਉਂਕਿ ਇਹ ਜਿਹੜਾ ਰਕਤ ਬੀਜ ਹੈ ਇਹਨਾਂ ਦੇ ਫਟਣ ਮਾਰਨ ਲੱਗਿਆਂ ਲਹੂ ਦੇ ਬੂੰਦਾ ਡਿੱਗਣਗੀਆਂ, ਕਿਣਕੇ ਡਿੱਗਣਗੇ, ਉਹ ਡਿੱਗਣ ਕਰਕੇ ਫੇਰ ਇਹਨਾਂ ਦਾ ਪੈਦਾ ਹੋ ਜਾਣਾ ਹੈ, ਜਿਸ ਕਰਕੇ ਲਹੂ ਦੀਆਂ ਬੂੰਦਾਂ ਡਿੱਗਣ ਹੀ ਨਾ, ਤੂੰ ਨਾਲ ਨਾਲ ਉਹ ਪੀ ਚੱਲ ਛਕੀ ਚੱਲ, ਤੇ ਫੇਰ ਇਹ ਮਰ ਜਾਣਗੇ।
ਸਵੈਯਾ ਕਾਲੀ ਓਕੇ ਹਰ ਸੰਗ ਲੈ,
ਇਸ ਤਰ੍ਹਾਂ ਕਾਲੀ ਜਿਹੜੀ ਹੈ ਤੇ ਜਿਹੜਾ ਸ਼ੇਰ ਹੈ ਇਹ ਲੈ ਕੇ
ਚੰਡ ਸੁਭੇਰ ਸਭ ਕਾਲੀ ਓਕੇ ਹਰ ਸੰਗ ਲੈ ਚੰਡ।
ਹਾਂ, ਕਾਲੀ ਜਿਹੜੀ ਚੰਡੀ ਉਸਨੇ ਕਾਲੀ ਨੂੰ ਵੀ ਨਾਲ ਲੈ ਲਿਆ ਤੇ ਚੰਡੀ ਨੂੰ ਵੀ ਸ਼ੇਰ ਨੂੰ ਵੀ ਨਾਲ ਲੈ ਲਿਆ ਹੈ।
ਘੇਰੇ ਸਭੈ ਬਨ ਜੈਸੇ ਦਬਾ ਪੈ,
ਸਾਰੇ ਕਹਿੰਦੇ ਦੈਂਤਾਂ ਨੂੰ ਕਹਿੰਦੇ ਘੇਰਾ ਪਾ ਲਿਆ ਹੈ। ਕਿਵੇਂ ਦੈਂਤਾਂ ਨੂੰ ਘੇਰਾ ਪਾਇਆ? ਸੋ ਸਭੈ ਬਨ ਜੈਸੇ ਦਬੈ ਪੈ, ਜਿਵੇਂ ਕਹਿੰਦੇ ਜੰਗਲ ਨੂੰ ਜਿਹੜੀ ਦਬਾ ਪਾਇਆ ਉਹ ਡੋਂਗ ਨੀ ਘੇਰਾ ਪਾ ਲਏ, ਚਾਰ ਸਵੇਰੇ ਡੋਂਗ ਨੀ ਘੇਰਾ ਪਾ ਲਿਆ ਜੰਗਲ ਨੂੰ। ਇਸ ਤਰ੍ਹਾਂ ਕਹਿੰਦੇ ਚੰਡੀ ਨੇ ਇਹ ਦੈਂਤਾਂ ਨੂੰ ਘੇਰਾ ਜਾ ਪਾ ਲਿਆ, ਜ਼ਹਿਰ ਜੰਗਲ ਵਰਗੇ ਹੈ, ਚੰਡੀ ਜਿਹੜੀ ਉਹ ਡੋਂਗ ਨੀ ਵਰਗੀ ਹੈ।
ਚੰਡ ਬਾਨਨ ਤੇਜ ਪ੍ਰਭਾਵ ਤੇ,
ਚੰਡੀ ਦੇ ਜਿਹੜੇ ਚਲਾਏ ਹੋਏ ਤੀਰ ਆ ਉਹਨਾਂ ਦੇ ਤੇਜ ਦੇ ਪ੍ਰਤਾਪ ਕਰਕੇ,
ਦੈਤ ਜਰੈ ਜਿਸ ਈਟ ਅਵਾ ਪੈ,
ਦੈਤ ਕਹਿੰਦੇ ਹਾਂ ਸਰ ਮਚ ਰਹੇ ਹੈ, ਜਿਸ ਈਟਾਂ ਕਹਿੰਦੇ ਅਵਾ ਕੀ ਆਵੇ ਵਿਚ ਪਈਆਂ ਸੜਦੀਆਂ ਹੁੰਦੀਆਂ ਮਚਦੀਆਂ ਹੁੰਦੀਆਂ, ਪੁੱਠੇ ਵਿੱਚ ਚਿੱਟਾਂ ਮਚਦੀਆਂ ਹੁੰਦੀਆਂ, ਇਸ ਤਰ੍ਹਾਂ ਦੈਰ ਸੜ ਮਚ ਰਹੇ ਹੈ।
ਕਾਲ ਕਸੋਨ ਪੀਓ ਤਿੰਨ ਕੋ,
ਉਧਰ ਕਾਲੀ ਨੇ ਕਹਿੰਦੇ ਜਿਹੜਾ ਲਹੂ ਹੈ ਉਹ ਕਹਿੰਦੇ ਪੀ ਲੈਣਾ ਕੀਤਾ ਉਹਨਾਂ ਦੈਂਤਾਂ ਦਾ,
ਕਬ ਨੇ ਮਨ ਮੈਂ ਲਿਓ ਭਾਓ ਭਵਾ।
ਗੁਰੂ ਕਲਗੀਧਰ ਜੀ ਕਹਿੰਦੇ ਮੈਂ ਕਵੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਉਹ ਭਵਾ ਕੀ ਹੈ ਦੁਰਗਾ ਦਾ ਹੁਕਮਾਂ ਦਾ ਭਾਉ ਕੀ ਖਿਆਲ ਜਾ ਕੀਤਾ ਜਾਂ ਅਲੰਕਾਰ ਜਾਂ ਮਨ ਵਿਚ ਲਿਆਉਣਾ ਕੀਤਾ ਹੈ।
ਮੰਨ
ਲਓ ਸਾਰੇ ਸਮੁੰਦਰਾਂ ਦਾ ਜਿੰਨਾ ਪਾਣੀ ਉਹ ਮਿਲ ਜੁਲ ਕੇ ਇਕੱਠਾ ਹੋ ਕੇ,
ਧਾਇਕ ਜਾਏ ਪਰੇ ਹੈ ਤਵਾ ਪੈ,
ਕਹਿੰਦੇ ਉਹ ਜਿਹੜਾ ਸਮੁੰਦਰ ਵੀ ਤਵਾ ਜਿਹਨੂੰ ਗੁਰਾੜ ਕਹਿੰਦੇ ਨੇ, ਇੱਕ ਸਮੁੰਦਰ ਦੇ ਵਿਚਾਰ ਜਾਂ ਕਹਿੰਦੇ ਵੱਡਾ ਸਾਰਾ ਮੋਗਾ ਜਾਏ, ਇਸ ਤਰ੍ਹਾਂ ਕਹਿੰਦੇ ਹੇਠਾਂ ਬੜਵਾਗ ਨੀ ਹੈ ਜਾਂ ਹੇਠਾਂ ਕਹਿੰਦੇ ਇੱਕ ਤਵਾ ਹੈ ਉਹਦੇ ਤੇ ਪਾਣੀ ਕਹਿੰਦੇ ਸੱਤਾ ਸਮੁੰਦਰਾਂ ਦਾ ਮੱਚੀ ਜਾਂਦਾ ਹੈ, ਕੁਰਾਲ ਦੇ ਗੁਰਾਲ ਦੇ ਉੱਪਰ ਕਹਿੰਦੇ ਜਾ ਕੇ ਸਾਰੇ ਸਮੁੰਦਰਾਂ ਦਾ ਪਾਣੀ ਮਿਲੀ ਜਾਵੇ ਤਾਂ ਸੜੀ ਮੱਚੀ ਜਾਂਦਾ ਕਿਉਂ ਕਹਿੰਦੇ ਸਾਰੇ ਜਿਹੜੇ ਦਰਿਆ ਤਾਂ ਉਹ ਸਰਮੱਚ ਰਹੇ ਖਤਮ ਹੋ ਰਹੇ
ਚੰਡ ਹਨੇ ਅਰ ਕਾਲ ਕਕੂਪ ਕੈ
ਚੰਡੀ ਨੇ ਮਾਰੇ ਹਨ ਦੂਜੀ ਜਿਹੜੀ ਕਾਲਕਾ ਉਹਨੇ ਵੀ ਕ੍ਰੋਧ ਕੀਤਾ ਹੈ
ਪ੍ਰੋਨਤ ਬਿੰਦਨ ਸੋ ਇਹ ਕੀਨੋ
ਇਸ ਤਰ੍ਹਾਂ ਜਿਹੜਾ ਸੋਨਤ ਬਿੰਦ ਰਗਤ ਬੀਜ ਹੋਣੀ ਹੈ ਉਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ ਹੈ
ਭਗ ਸੰਭਾਰ ਹਕਾਰ ਤਬੈ
ਆਪਣੇ ਹੱਥ ਵਿੱਚ ਕਹਿੰਦੇ ਤਲਵਾਰ ਸੰਭਾਲ ਕੇ ਤੇ ਹਕਾਰ ਕੇ ਸਦ ਕੇ ਲਲਕਾਰਾ ਮਾਰ ਕੇ ਤਦੋਂ
ਕਿਲਕਾਰ ਬਿਦਾਰ ਸਭੈ ਦਲ ਦੀਨੋ
ਕਿਲਕਾਰੀ ਮਾਰ ਕੇ ਸਾਰਾ ਦਰਜਾ ਨਾਸ ਕਰ ਦਿੱਤਾ ਹੈ
ਆਮਿਕ ਸਰੋਨ ਅਚਿਓ ਬਹੁ ਕਾਲ ਕਾ
ਉਧਰ ਜਿਹੜੀ ਕਾਲੀ ਉਹਨੇ ਕਹਿੰਦੇ ਬਹੁਤੇ ਦੰਤਾਂ ਦਾ ਲਹੂ ਤੇ ਮਾਸ ਅਚਿਓ ਕੀ ਖਾ ਪੀ ਲਿਆ ਹੈ
ਤਾ ਛਬ ਮੈਂ ਕਬ ਐ ਮਨ ਚੀਨੋ
ਉਹ ਛਬੀ ਦਾ ਕਵੀ ਨੇ ਮਨ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਜਿਹੜਾ ਖਿਆਲ ਜਾ ਕੀਤਾ ਉਪਮਾ ਜਾਣੀ ਹੈ
ਮਾਨੋ ਛੁਦਾ ਤਰ ਹੋਏਗਾ ਮਨੁੱਖ
ਜਾਣੀ ਕਹਿੰਦੇ ਕਿਸੇ ਮਨੁੱਖ ਨੇ ਭੁੱਖ ਨਾਲ ਬਹੁਤਾ ਵਿਆਕਰਿਆ ਹੋ ਕੇ
ਸਾਲਣ ਲਾਸਾ ਹੈ ਸੋ ਬਹੁ ਪੀਨੋ
ਉਸਨੇ ਸਾਲਣ ਕੀ ਸਲੂਣੇ ਦਾ ਜਿਹੜਾ ਲਾਸਾ ਕੀ ਸੂਰਮਾ ਜਾ ਸਲੂਣੇ ਦਾ ਤਰਾ ਜਾ ਹੁੰਦਾ ਜਿਹਨੂੰ ਤਰੀ ਵੀ ਕਹਿੰਦੇ ਹੈ ਸੋਰਵਾ ਵੀ ਕਹਿ ਦਿੰਦੇ ਨੇ ਜਿਵੇਂ ਸਲੂਣੇ ਦਾ ਬਹੁਤਾ ਕਹਿੰਦੇ ਇਸ ਤਰ੍ਹਾਂ ਉਹ ਪੀਣਾ ਕੀਤਾ ਹੋਵੇ ਬਹੁਤ ਹੀ ਤਰੀ ਪੀ ਲੇ ਬਹੁਤਾ ਪੀ ਲੇ ਇਸ ਤਰ੍ਹਾਂ ਕਹਿੰਦੇ ਉਹ ਅਕਾਲੀ ਨੇ ਬਹੁਤਾ ਲਹੂ ਪੀ ਲਿਆ ਜਾਂ ਇਹ ਮਾਸ ਵੀ ਮਨੁੱਖ ਦਾ ਸਲੂਣਾ ਹੀ ਹੁੰਦਾ ਹੈ ਇਸ ਤਰ੍ਹਾਂ ਮਨ ਨੂੰ ਸਲੂਣਾ ਖਾ ਕੇ ਨਾ ਉਪਰੋਂ ਦੀ ਬਹੁਤਾ ਕਹਿੰਦੇ ਸੋਰਵਾ ਪੀਤਾ ਉੱਤੋਂ ਦੀ ਤਰੀ ਜੀ ਪੀ ਲਈ ਹੈ ਇਸ ਤਰ੍ਹਾਂ ਲਹੂ ਤਰੀ ਵਰਗਾ ਹੈ ਸੋਰਵਾ ਪੀ ਲਿਆ ਹੈ ਜਿਹੜਾ ਮਾਸ ਖਾਧਾ ਹੈ ਮਨੋ ਸਲੂਣਾ ਛਕਿਆ ਕਿਸੇ ਭੁੱਖ ਨਾਲ ਵਿਆਕੁਲ ਮਨੁੱਖ ਨੇ
ਸਵੈਯਾ ਜੁਦ ਰਕਤ ਬੀਜ ਕਰਿਓ
ਹਾਂ ਜੇ ਸਵੇਰੇ ਕਹਿੰਦੇ ਇਸ ਤਰ੍ਹਾਂ ਰਕਤ ਵੀ ਦੇ ਜੰਗ ਯੁੱਧ ਕੀਤਾ ਹੈ
ਧਰਨੀ ਪਰ ਯਾਸੁਰ ਦੇਖਤ ਸਾਰੇ
ਹਰਸ ਵਾਸਤੇ ਜਿਹੜਾ ਇਹ ਪਰਤੇ ਵਿਸਰਾਮ ਲਾਉਣਾ ਹੈ ਯੁੱਧ ਰਕਤ ਵੀ ਕਰਿਓ ਧਰਨੀ ਪਰ ਚਾਲ ਨਾਲ ਲੈ ਧਾਰ ਨਾਲ ਜਿਹੜਾ ਵਿਸਰਾਮ ਕਰੇ ਉੱਥੇ ਹੀ ਲਾਉਣਾ ਜਿਵੇਂ ਲਾਇਆ ਗਿਆ ਅਰਥ ਕਰਨ ਵੇਲੇ ਭਰਤੇ ਵਿਸਰਾਮ ਜੁਦ ਰਕਤ ਬੀਜ ਕਰਿਓ ਧਰਨੀ ਪਰ ਧਰਤੀ ਦੇ ਉੱਪਰ ਰਕਤ ਵੀ ਦੈਂਤ ਨੇ ਜੰਗ ਕੀਤਾ ਹੈ
ਯਾਸੁਰ ਦੇਖਤ ਸਾਰੇ
ਇਸ ਤਰ੍ਹਾਂ ਕਹਿੰਦੇ ਸਾਰੇ ਜਿਹੜੇ ਦੇਵਤੇ ਇਕੱਠਿਆਂ ਹੋ ਕੇ ਉਹ ਜੰਗ ਨੂੰ ਦੇਖ ਰਹੇ
ਜੇ ਤਿਕ ਸਰੋਨ ਕੀ ਬੂੰਦ ਗਿਰੈ
ਨੀਆਂ ਕਹਿੰਦੇ ਲਹੂ ਦੀਆਂ ਬੂੰਦਾਂ ਡਿੱਗਦੀਆਂ
ਉੱਠ ਤੇ ਤਿਕ ਰੂਪ ਅਨੇਕਾਂ ਹਤਾਰੇ
ਉਹਨੇ ਕਹਿੰਦੇ ਜਿਹੜੇ ਅਨੇਕਾਂ ਰੂਪ ਉੱਠ ਕੇ ਕਹਿੰਦੇ ਉਹ ਖੜੇ ਹੋ ਜਾਂਦੇ ਅਨੇਕਾਂ ਰੂਪ ਧਾਰ ਕੇ ਉੱਠ ਖੜੋਂਦੇ ਹਨ
ਜੁਗਨ ਆਨ ਸ੍ਰੀ ਚਹੁ ਓਰ ਤੇ
ਉਹ ਸਵੇਰੇ ਉਹ ਕਹਿੰਦੇ ਚਾਰ ਸਵੇਰੇ ਜਿਹੜੀਆਂ 68 ਜੋਗਨੀਆਂ ਉਹ ਵੀ ਆ ਘੁੰਮਣ ਲੱਗੀਆਂ ਹਨ
ਸੀਸ ਜਟਾ ਕਰ ਖੱਪਰ ਭਾਰੇ
ਇਹਨਾਂ ਨੇ ਸਿਰ ਦੀਆਂ ਜਟਾਂ ਜੀਆਂ ਉਹ ਜੁੰਡੇ ਜੇ ਵਧਾਏ ਹੋਏ ਹੈ ਤੇ ਹੱਥਾਂ ਵਿੱਚ ਬੜੇ ਭਾਰੇ ਖੱਪਰ ਬਣੇ ਹੋਏ ਹਨ
ਸ੍ਰੋਨਤ ਬੂੰਦ ਪਰ ਅਚਵੈ ਸਭ
ਜੋ ਰੈਤਾਂ ਦੀਆਂ ਲਹੂ ਦੀਆਂ ਬੂੰਦਾਂ ਕਹਿੰਦੇ ਪੈਂਦੀਆਂ ਨਾ ਤੇ ਉਹ ਕਹਿੰਦੇ ਜਿਹੜੀਆਂ ਜੋਗਨੀਆਂ ਕੱਪੜ ਵਿੱਚ ਪਾ ਕੇ ਸਾਰਾ ਛਕੀ ਜਾਂਦੀਆਂ
ਖੱਗ ਲੈ ਚੰਡ ਪ੍ਰਚੰਡ ਸੰਘਾਰੇ
ਉਹ ਤੇਗ ਲੈ ਕੇ ਜਿਹੜੀ ਚੰਡੀ ਹੈ ਬੜੇ ਤੇਜ ਤਰਾਰੀ ਹੋ ਕੇ ਮਾਰੀ ਤੁਰੀ ਜਾਂਦੀ ਹੈ
ਕਾਲੀ ਅਚੰਡ ਕੁਵੰਡ ਸੰਭਾਰ ਕੇ
ਕਾਲੀ ਨੇ ਤੇ ਚੰਡੀ ਨੇ ਕਹਿੰਦੇ ਤਰਕ ਸੰਭਾਲ ਲਿਆ
ਦੈਤ ਸੋ ਜੁਦ ਨਿਸੰਗ ਸਜਿਓ ਹੈ
ਉਹ ਜਿਹੜਾ ਅਸਲੀ ਦੈਤ ਨਾ ਲਗਤੀ ਵੀ ਉਹਦੇ ਨਾਲ ਜਿਹੜਾ ਜੰਗ ਹੈ ਹੈ ਨਿਸੰਗ ਹੋ ਕੇ ਨਿਧੜਕ ਹੋ ਕੇ ਸਜਾਇਆ ਹੈ ਕੀਤਾ ਹੈ
ਮਾਰ ਮਹਾਰਨ ਮੱਦ ਕਈ
ਜੰਗ ਦੇ ਵਿਚ ਮਹਾਨ ਕਹਿੰਦੇ ਮਾਰ ਕੀਤੀ ਹੈ
ਪਰ ਹੇਕ ਲੋਸਾਰ ਸੁਸਾਰ ਬਜਿਓ ਹੈ
ਇਕ ਪੈਰ ਤਾਂ ਕਹਿੰਦੇ ਲੋਹੇ ਦੇ ਵਿਚ ਲੋਹਾ ਬੜਾ ਬਜਿਆ ਸ਼ਸਤਰ ਵਿਚ ਬੜਾ ਸ਼ਸਤਰ ਬਜਿਆ ਖੜਕਿਆ ਹੈ
ਸ੍ਰੋਨਤ ਬਿੰਦ ਗਿਰਿਓ ਧਰਨੀ ਪਰ
ਗੁਰੂ ਕਲਗੀ ਧਰ ਜੀ ਕਹਿੰਦੇ ਐ ਖਾਲਸਾ ਜੀ ਕੀੜੀ ਜਿਹੜਾ ਲਗਤ ਬੀਜਾ ਧਰਤੀ ਪਰ ਅੱਡ ਗਿਆ ਹੈ
ਜੋ ਅਸ ਕੋ ਅਸ ਸੀਸ ਭਜਿਓ ਹੈ
ਤਲਵਾਰ ਦੇ ਨਾਲ ਜਿਹੜਾ ਉਹ ਬੈਰੀ ਦਾ ਸਿਰ ਹੈ ਕਹਿੰਦੇ ਟੁੱਟ ਗਿਆ ਭੱਜ ਗਿਆ
ਮਨ ਅਤੀਤ ਕਰਿਓ ਚਿੱਤ ਕੋ
ਅਰਸ ਵਾਸਤੇ ਜਿਹੜਾ ਧਨਵੰਤ ਤੇ ਵਿਸਰਾਮ ਲਾਉਣਾ ਮਾਨੋ ਅਤੀਤ ਕਰਿਓ ਚਿੱਤ ਕੋ ਧਨਵੰਤ ਉਚਾਲ ਨਾਲ ਮਾਨੋ ਅਤੀਤ ਕਰਿਓ ਚਿੱਤ ਕੋ ਹਾਂ ਇਸ ਤਰ੍ਹਾਂ ਮਾਨੋ ਕਹਿੰਦੇ ਜਿਹੜਾ ਧਨਵੰਤ ਕੀ ਹੈ ਧਨ ਵਾਲਾ ਪੁਰਸ਼ ਹੈ ਧਨੀ ਪੁਰਸ਼ ਹੈ ਉਹਨੇ ਆਪਣੇ ਧਨ ਵੱਲੋਂ ਚਿੱਤ ਨੂੰ ਅਤੀਤ ਕਰ ਲਿਆ ਹੈ ਧਨ ਵੱਲੋਂ ਚਿੱਤ ਨੂੰ ਬਰਕਤ ਕਰ ਲਿਆ ਹੈ ਧੰਦਾ ਤਿਆਗੀ ਹੋ ਗਿਆ ਧਨ ਵਾਲਾ ਪੁਰਸ਼
ਸਭੇ ਨਿਜ ਮਾਲ ਤਜਿਓ ਹੈ
ਇਸ ਤਰ੍ਹਾਂ ਤਿਆਗੀ ਹੋ ਕੇ ਜਿੰਨਾ ਆਪਣਾ ਧਨ ਮਾਲ ਜਿਵੇਂ ਉਹਨੇ ਛੱਡਦਾ ਦਿੱਤਾ ਹੋਵੇ ਇਸ ਤਰ੍ਹਾਂ ਕਹਿੰਦੇ ਜਿਹੜਾ ਸਿਰ ਜਿਹਾ ਟੁੱਟਿਆ ਹੋਇਆ ਨਾ ਉਹ ਧੰਦੇ ਥੈਲੇ ਮੂੰਹ ਡਿੱਗ ਰਿਹਾ ਜਿਵੇਂ ਧਨ ਮਾਲ ਧਨੀ ਨੇ ਧਨ ਛੱਡ ਦਿੱਤਾ ਮਾਲ ਧਨ ਛੱਡਦਾ ਇਹ ਸਿਰ ਜਿਹਾ ਫੁੱਟਿਆ ਉਹ ਦਿਸ ਰਿਹਾ ਹੈ ਰਕਤ ਵੀਰਜ ਦਾ
ਸੋਰਠਾ ਚੰਡੀ ਦਇਓ ਬਿਦਾਰ
ਹਾਇਰਾ ਚੰਡੀ ਉਸਨੇ ਇਹਨੂੰ ਨਾਸ ਕਰ ਦਿੱਤਾ ਚੀਰ ਦਿੱਤਾ
ਸ੍ਰੋਣ ਪਾਨ ਕਾਲੀ ਕਰਿਓ
ਜਿਹੜੀ ਕਾਲੀ ਉਸਨੇ ਦਾ ਸਾਰਾ ਲਹੂ ਪੀ ਲੈਣਾ ਕੀਤਾ
ਸਿਨ ਮੈਂ ਡਾਰਿਓ ਮਾਰ
ਜਿਹੜਾ ਰਕਤ ਵੀਰ ਕਹਿੰਦੇ ਮਰਦਾ ਨੀ ਸੀ ਹੁਣ ਕਹਿੰਦੇ ਕਿਸ਼ਨ ਦੇ ਵਿੱਚ ਜਾਂ ਖੁੱਲਣ ਬੀਚਣ ਦੇ ਸਮੇਂ ਵਿੱਚ ਇਹਨੂੰ ਮਾਰ ਕੇ ਸਿਰ ਦਿੱਤਾ
ਸ੍ਰੋਣਤ ਬਿੰਦ ਦਾਨਵ ਮਹਾਨ
ਰਕਤ ਵੀਰ ਨਾਮ ਦਾ ਬਹੁਤ ਵੱਡਾ ਮਹਾਨ ਦੈਂਤ ਸੀ ਦਾਨੋ ਸੀ ਉਹਨੂੰ ਕਿਸ਼ਨ ਵਿੱਚ ਹੀ ਹੁਣ ਇਹਨੇ ਮਾਰ ਸੁੱਟਿਆ ਹੈ ਇਸ ਤਰ੍ਹਾਂ ਇਹ ਜਿਹੜਾ ਜੰਗ ਯੁੱਧ ਦਾ ਪ੍ਰਸੰਗ ਇੱਥੇ ਸੰਪੂਰਨ ਹੋਇਆ ਹੈ ਜਿੰਨਾ ਕੁ ਆਪਣਾ ਸਨਮਾਨਿਤ ਕੀਤਾ ਹੋਇਆ ਉਹ ਵੀ ਕਰੀਬਨ ਪੂਰਾ ਹੀ ਹੋ ਗਿਆ ਹੈ ਇਸ ਤਰ੍ਹਾਂ ਇਸ ਰਕਤਵੀਰ ਦੇ ਮਰਨ ਤੋਂ ਬਾਅਦ ਜਦੋਂ ਖਬਰ ਪੁੱਜੀ ਸੰਭ ਰਾਜੇ ਕੋਲ ਫਿਰ ਦੋਵੇਂ ਭਰਾ ਹੀ ਮੈਦਾਨੀ ਜੰਗ ਵਿੱਚ ਨਿਕਲ ਕੇ ਆਏ ਸੀ ਇਹਦਾ ਛੋਟਾ ਭਰਾ ਸੀ ਨਿਸੰਭ ਤੇ ਵੱਡਾ ਸੀ ਸੰਭ ਰਾਜਾ ਤੇ ਉਹ ਦੋਹਾਂ ਭਰਾਵਾਂ ਦਾ ਮੁਕਾਬਲਾ ਮਨੋ ਸਾਹਮਣੇ ਚੰਡੀ ਨਾਲ ਹੋਇਆ ਉਹ ਜੰਗ ਯੋਧਾ ਪ੍ਰਸੰਗ ਗੁਰੂ ਕਲਗੀਧਰ ਜੀ ਨੇ ਆਪਣੀ ਸੋਹਣੀ ਕਾਵਿ ਰਚਨਾ ਵਿੱਚ ਕੀਤਾ ਹੈ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਜੀ
ਇਤ ਸ੍ਰੀ ਮਾਰਕੰਡੇ ਪੁਰਾਣੇ
ਆਈ ਥੀ ਹੋਇਆ ਸਵਾਏ ਮਾਨ ਮਾਰਕੰਡੇ ਪੁਰਾਣ ਦਾ
ਸ੍ਰੀ ਚੰਡੀ ਚਰਿੱਤਰ ਉਕਤ ਬਿਲਾਸ
ਸਵਾਏ ਮਾਨ ਜਿਹੜਾ ਚੰਡੀ ਦਾ ਜੀਵਨ ਚਰਿੱਤਰ ਹੈ
ਰਕਤ
ਉਕਤ ਬਿਲਾਸ ਜੋ ਬਿਲਾਸਮਈ ਕਥਨ ਹੈ
ਰਕਤ ਬੀਜ ਬਧ ਹੈ ਨਾਮ ਪੰਚਮੋ ਧਿਆਇ
ਰਕਤ ਬੀਜ ਨਾਸ ਹੋਇਆ ਪੰਜਵਾਂ ਧਿਆਇ ਤੇ ਪੂਰਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਚੰਡੀ ਦਇਓ ਬਿਦਾਰ ਸ੍ਰੋਣ ਪਾਨ ਕਾਲੀ ਕਰਿਓ ਛਿਨ ਮੈਂ ਡਾਰਿਓ ਮਾਰ ਸ੍ਰੋਣਤ ਬਿੰਦ ਦਾਨਵ ਮਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਧਾਨ जाके सदा भवे। हे अपरंपर हर हरे कहती होवन हार, हे संतां कै सदा संग निदाराया धार। हे ठाकुर हां दास रूप मैं निर्गुण गुण नहीं को, नानक दी जय नाम दान रखो ही परो। आए प्रभु शरणांगति कृपा निज दयाल, एक अखर हर मन वसत नानक होत निहाल। वाहिगुरु नाम जिहज है जड़े सो चरे पार, जो सरदा कर सेवन दे गुरु पारे उचारण हार। जो सरदा कर सेवन दे गुरु